را صدری نس میں سکھ ملے شبد انک بد گائیں تال مردنگ رباب تے ست گر پلے رجائیں
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت بڑپاگی سات سنگ پراپت تن پیٹت درمت کھوئی وڈیاں پاگاں والے ہو نویں پاتشاہ تن تن شری گرو تیگ بہادر صاحب جی مہاراج جی دے پاون اتہاسک استھان تے جگو جگ اٹل گرو شبد اوتار ست گرو شری گرو گرنتھ صاحب جی مہاراج جی دی پاون حضوری چ نتا پرتی اکتر ہو کے حاضریاں بھر کے ستگران دا پاون اتہاس بڑی شردا پاونا ستکار نال سربن کر رہے کلگی گھر پنت دے والی ستگرو پٹنا صاحب تو چلے ہن اور شری پٹنا صاحب تو چل کے گریب نواز کلگی گھر پنت دے والی ستگرو جی کانشی پہنچے ہیں کانشی تو بڑی پوتر نگری منی جاندی ہے اتھوں دی سنگت نے ستگران دی بڑی سیوا ٹہل کی نیڑے جون پور سی جون پور تو سنگت آئی نے انہاں نے آ کے ستگران دے دربار وچ کیرتن کیتا ایتھے بھائی گربخش نام دا ایک مسند بھی ہے جنہیں گرو پاتشاہ جی دی بڑی ٹہل سیوا کیتی کانشی دی سنگت دا پریم ویکھ کے ستگرو جی نے ایتھے نواس کیتا ہے ہن پنڈت بھی آ گئے برہمن بھی آ گئے کہندے جی تہاڈے پتا جی نے پہلا سانو دان دتا سی ہن تسی بھی دان کرو مہاراج جی نے پوچھیا کی چاہیے کہندے جی سروس دان کر دو جو تہاڈے کول برہمن بڑے لالچی سی لوبھی سی ستگرو نے انہاں دا لوبھ لالچ ویکھیا تو اس وقت ستگرو دے کول جتنے گھوڑے آدک سن سب کچھ انہاں نوں دے دتا اور اپنے واسطے نویاں وستواں منگائیاں دوبارہ نویں سروں نویں گھوڑے خریدے پالکیاں خریدیاں رتھاں خریدیاں اتھوں تک کپڑے بستر بھی اپنے نویں خریدے تو ستگرو جی کانشی دے وچ نواس کر رہے نے اتھوں غریب نواز پاتشاہ جی ایودھیا جا رہے نے ایودھیا وہ نگری ہے جتھے بھگوان رام چندر جی راج کردے رہے نے ایودھیا بھومی ایودھیا بھگوان رام چندر جی دی جنم بھومی ہے بہت لمے سمے تک انہوں نے ایودھیا چ نواس کیتا ہے اور راج پاک کیتا ہے کلگی گھر جی چل کے اس ایودھیا نگری چ آ رہے نے آؤ سربن کریے ایکاگرتا بناون واسطے آخیے جی ستنام
شری واہے گرو صاحب جی
ستنام
شری واہے گرو صاحب جی دوہرا صدری نس میں سکھ ملے شبد انک بد گائیں
ساری رات سنگت ستگران دے دربار وچ آ کے ملدی جنے سکھ سن علاقے دے سارے آ کے ملدے نے ਔਰ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਹਨ। ਰੀਝ ਰੀਝ ਕੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਨੂੰ ਬੜੇ ਹੀ ਪਿਆਰ ਦੇ ਨਾਲ ਗਾਇਨ ਕਰਦੇ ਹਨ।
ਤਾਲ ਮਿਰਦੰਗ ਰਬਾਬ ਤੇ ਸਤਿਗੁਰ ਭਲੇ ਰਿਝਾਏ।
ਸੋਹਣੇ ਤਾਲ ਵਜਾ ਕੇ, ਮਿਰਦੰਗ ਵਜਾ ਕੇ, ਰਬਾਬਾਂ ਵਜਾ ਕੇ, ਉਹਨਾਂ ਰਬਾਬਾਂ ਤੇ ਮਿਰਦੰਗ ਦੀ ਤਾਲ ਦੇ ਨਾਲ, ਰਬਾਬ ਦੀ ਸੁਰ ਦੇ ਨਾਲ ਸ਼ਬਦ ਨੂੰ ਗਾਇਨ ਕਰਕੇ ਗੁਰੂ ਕਲਗੀਧਰ ਜੀ ਨੂੰ ਸ਼ਬਦ ਸੁਣਾਉਂਦੇ ਨੇ, ਕੀਰਤਨ ਸੁਣਾਉਂਦੇ ਨੇ, ਔਰ ਮਹਾਰਾਜ ਜੀ ਨੂੰ ਕੀਰਤਨ ਸਰਵਣ ਕਰਾ ਕੇ ਸਰਵ ਪ੍ਰਕਾਰ ਨਾਲ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਤੇ ਰਜਾਉਂਦੇ ਨੇ, ਸਤਿਗੁਰੂ ਜੀ ਦੀ ਪ੍ਰਸੰਨਤਾ ਲੈਂਦੇ ਨੇ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੇ ਹਨ।
ਜੋ ਪਈ ਪ੍ਰਾਤ ਪਈ ਗੁਰ ਕੀਨ ਸ਼ਨਾਨੇ।
ਇਸੇ ਤਰ੍ਹਾਂ ਰਾਤ ਕੀਰਤਨ ਕਰਦੇ ਹੀ ਬੀਤ ਗਈ, ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ।
ਸਿੱਖਨ ਚਰਨ ਪਥਾਰਨ ਠਾਣੇ।
ਸਿੱਖ ਆਏ ਸਨ ਕਾਸ਼ੀ ਦੇ ਨੇੜੇ ਤੇੜੇ, ਬਨਾਰਸ ਦੇ ਰਹਿਣ ਵਾਲੇ, ਜੌਨਪੁਰ ਤੋਂ ਸਿੱਖ ਆਏ ਸਨ, ਉਹਨਾਂ ਸਾਰਿਆਂ ਨੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨ ਧੋਏ ਨੇ। ਮਹਾਰਾਜ ਜੀ ਦੇ ਚਰਨ ਧੋ ਕੇ ਜਿਹੜੀ ਸਤਿਗੁਰਾਂ ਦੇ ਚਰਨਾਂ ਦੀ ਪਹੁਲ ਹੈ,
ਚਰਨੋਦਕ ਲੈ ਨਿਜ ਨਿਜ ਧਾਮੂ,
ਉਹ ਚਰਨੋਦਕ ਲੈ ਕੇ ਸਤਿਗੁਰਾਂ ਦੇ ਚਰਨਾਂ ਦੀ ਪਹੁਲ ਲੈ ਕੇ, ਨਾਲੇ ਛਕੀ ਹੈ, ਨਾਲੇ ਉਹ ਚਰਨ ਪਹੁਲ ਲੈ ਕੇ ਆਪੋ ਆਪਣੇ ਘਰਾਂ ਨੂੰ ਗਏ ਨੇ, ਤਾਂ ਜੋ ਇਨ੍ਹਾਂ ਦੇ ਬੱਚੇ ਆਪਣੇ ਪਰਿਵਾਰ ਨੂੰ ਵੀ ਉਹ ਚਰਨ ਪਹੁਲ ਦੇ ਸਕਣ, ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਪਹੁਲ ਲੈ ਕੇ ਆਪਣੇ ਆਪਣੇ ਨਿਜ ਧਾਮਾਂ ਨੂੰ, ਘਰਾਂ ਨੂੰ ਮੁੜੇ ਹਨ।
ਪਾਨ ਕਰਿਓ ਲੈ ਸ਼੍ਰੀ ਪ੍ਰਭ ਨਾਮੂ,
ਵਾਹਿਗੁਰੂ 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 ਕਹਿ ਕੇ ਧੰਨ ਗੁਰੂ ਕਲਗੀਧਰ, ਧੰਨ ਗੁਰੂ ਕਲਗੀਧਰ, ਦਸ਼ਮੇਸ਼ ਪਿਤਾ ਜੀ ਧੰਨ ਹਨ। ਏਦਾਂ ਸਤਿਗੁਰਾਂ ਦਾ ਨਾਂ ਲੈ ਕੇ ਉਹ ਜਿਹੜੀ ਚਰਨ ਪਹੁਲ ਹੈ, ਉਹ ਗੁਰੂ ਕੇ ਸਿੱਖਾਂ ਨੇ ਛਕੀ ਹੈ। ਖਾਲਸਾ ਜੀ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੀ ਮਰਿਆਦਾ ਸ਼ੁਰੂ ਕੀਤੀ ਸਨ 1699 ਦੀ ਵਿਸਾਖੀ ਨੂੰ, ਪਰ ਉਸ ਤੋਂ ਪਹਿਲਾਂ ਗੁਰੂ ਘਰ ਦੇ ਵਿਚ ਚਰਨ ਪੌਲ ਦੀ ਮਰਿਆਦਾ ਚੱਲਦੀ ਆਈ। ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੀ ਪੌਲ ਲੈ ਕੇ ਸਾਰੇ ਸਿੱਖਾਂ ਨੇ ਪਾਰ ਬ੍ਰਹਮ ਪਰਮੇਸ਼ਰ ਦਾ, ਪ੍ਰਭੂ ਦਾ ਨਾਮ ਲੈ ਕੇ ਚਰਨ ਪੌਲ ਛਕੀ ਹੈ।
ਸਭ ਥਲ ਮੈਂ ਛਿਰਕਾਵਨ ਕਰਿਓ,
ਚਰਨ ਪੌਲ ਛੱਕ ਕੇ ਜਿਹੜੀ ਚਰਨ ਪੌਲ ਵਧੀ ਹੈ, ਉਹ ਚਰਨ ਪੌਲ ਗੁਰਸਿੱਖਾਂ ਨੇ ਆਪਣੇ ਘਰ ਦੇ ਵਿਚ ਛਿੜਕੀ ਹੈ, ਉਸ ਚਰਨ ਪੌਲ ਦਾ ਛਿੜਕਾਵ ਆਪਣੇ ਘਰ ਵਿਚ ਕੀਤਾ ਹੈ, ਤਾਂ ਜੋ ਸਾਡਾ ਸਾਰਾ ਘਰ ਵੀ ਪਵਿੱਤਰ ਹੋ ਜਾਏ, ਪਾਵਨ ਹੋ ਜਾਏ। ਏਦਾਂ ਉਹ ਚਰਨ ਪੌਲ ਆਪਣੇ ਘਰ ਦੇ ਵਿਚ ਛਿੜਕਾਈ ਹੈ।
ਸਹਿਤ ਕੁਟੰਬ ਸਿੱਖ ਗਨ ਕਰਿਓ,
ਔਰ ਆਪਣੇ ਕੁਟੰਬ ਸਮੇਤ, ਆਪਣੇ ਪਰਿਵਾਰ ਸਮੇਤ ਸਾਰੇ ਸਿੱਖਾਂ ਦਾ ਉਧਾਰ ਹੋਇਆ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਚਰਨ ਪੌਲ ਛਕੀ, ਆਪਣੇ ਕੁਟੰਬੀਆਂ ਸਮੇਤ, ਪਰਿਵਾਰ ਸਮੇਤ ਸਾਰਿਆਂ ਦਾ ਉਧਾਰ ਹੋਇਆ ਹੈ।
ਵਾਹਨ ਹੋਏ ਤਿਆਰ ਡਿੱਗ ਆਏ,
ਸਤਿਗੁਰੂ ਜੀ ਵਾਸਤੇ ਵਾਹਨ ਤਿਆਰ ਹੋ ਕੇ ਆ ਗਏ, ਬੜੇ ਬੜੇ ਸੁੰਦਰ ਵਾਹਨ, ਉਹ ਵਾਹਨ ਤਿਆਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਆ ਗਏ।
ਦਾਸਨ ਗਨ ਕੋ ਬੋਹਰ ਖਾਏ,
ਬਹੁਤ ਸਾਰੇ ਦਾਸਾਂ ਨੂੰ, ਬਹੁਤ ਸਾਰੇ ਸੇਵਕਾਂ ਨੂੰ ਸਤਿਗੁਰਾਂ ਨੇ ਪ੍ਰਸੰਨ ਕੀਤਾ ਹੈ।
ਦੇ ਤੀਰਜ ਸਭ ਇੱਕ ਸਾਰ,
ਸਭ ਨੂੰ ਇੱਕ ਸਾਰ, ਇੱਕੋ ਜਿਹਾ ਧੀਰਜ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਦਿੱਤਾ ਹੈ, ਸਾਰਿਆਂ ਨੂੰ ਇੱਕੋ ਜਿਹਾ ਧਰਵਾਸ ਦਿੱਤਾ ਹੈ।
ਸਤਿਗੁਰ ਹੋਤ ਪਏ ਅਸਵਾਰ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਾਸ਼ੀ ਤੋਂ ਚੱਲਣ ਦੀ ਤਿਆਰੀ ਕਰ ਲਈ, ਮਹਾਰਾਜ ਜੀ ਆਪਣੇ ਵਾਹਨ ਤੇ ਸਵਾਰ ਹੋ ਗਏ, ਨਾਲ ਸਤਿਗੁਰਾਂ ਦੇ ਜਿੰਨੇ ਦਾਸੀਆਂ ਦਾਸ ਨੇ, ਸਤਿਗੁਰਾਂ ਦੇ ਮਾਤਾ ਜੀ ਹੋਣੀ ਨੇ, ਸਾਰੇ ਆਪੋ ਆਪਣੀਆਂ ਸਵਾਰੀਆਂ ਤੇ, ਕੋਈ ਡੋਲਿਆਂ ਤੇ, ਕੋਈ ਰੱਥਾਂ ਤੇ, ਕੋਈ ਘੋੜਿਆਂ ਤੇ, ਇੱਦਾਂ ਸਾਰੇ ਸਵਾਰ ਹੋ ਗਏ ਨੇ।
ਨਿਕਸੇ ਕਾਸ਼ੀਪੁਰ ਕੋ ਛੋਰਾ,
ਔਰ ਕਾਸ਼ੀ ਤੋਂ ਬਨਾਰਸ ਤੋਂ ਚੱਲੇ ਨੇ, ਸਾਰੀ ਸੰਗਤ ਨੂੰ ਧੀਰਜ ਦੇ ਕੇ, ਹੌਸਲਾ ਦੇ ਕੇ, ਦਿਲਾਸਾ ਦੇ ਕੇ, ਕਿਉਂਕਿ ਸਿੱਖਾਂ ਦਾ ਮਨ ਸਤਿਗੁਰਾਂ ਤੋਂ ਵਿਛੜਨ ਨੂੰ ਨਹੀਂ ਕਰਦਾ, ਉਹਨਾਂ ਸਾਰਿਆਂ ਨੂੰ ਧੀਰਜ ਦੇ ਕੇ, ਠਰਮਾ ਦੇ ਕੇ, महाराज जी ने काशी नगर छड़या ते चले हन।
गमने कर मुख पश्चिम ओरा,
काशी तो पश्चिम दिशा वल मुंह करके यानी कि लेंदे वाले पासे महाराज सच्चे पातशाह जी ने मुख कीता ते लेंदे वाले पासे नु चल पए ने।
आदर हेत पुचावन आए
और सतगुरां दे नाल नाल जेड़े काशी दे निवासी सिख सी ना महाराज जी का सत्कार करन वास्ते आदर करन वास्ते सतगुरां दे नाल चल के आए ने। काशी चो काफी अगे तक बाहर तक नाल आए हन।
हरे करे कै गुर समदाए,
जदों काफी अगे तक सिख नाल आए ते महाराज जी ने अपनी सवारी रोक ली ते जेड़े सिख काशी तो सतगुरां नूं अगे तक विदा करन आए सी उहनां नूं महाराज जी ने फिर धीरज दिता ते वापस मोड़िया, भाई हुण तुसीं जाओ वापस जाओ जाके अपने अपने काम धंधे संभालो।
सब को हटक अगारी चाले,
सतगुरु जी सारिया नू रोक के ना उथे जेड़े काशी दे निवासी सी उना सारिया नू उथे बरज के आप महाराज गुरु कलगीधर पातशाह जी अपने परिवार समेत अपने सारे सिखा सेवकां समेत चल पए।
स्यंदन मातन आवत नाले,
नाल नाल माता जी दा रथ भी आ रहा है, दोने मातावां इको रथ दे उत्ते सवार होके आ रहे हन।
अपर बहीर सकल चल आवा,
और भी बड़ा बड़ा बहीर सी गुरु कलगीधर दे नाल बहुत सारे सेवक नौकर चाकर दास दासियां सारा बहीर गुरु कलगीधर पातशाह जी दे नाल नाल आ रहा है।
नवो समाज समूह बनावा,
क्योंकि जेड़ा जिन्ना पहला साजो समान सी ओ महाराज जी ने दान कर दिता, हुण ये जेड़ा जिन्ना साजो समान है चाहे वह घोड़े ने रथा ने डोले ने चाहे होर जिन्ना समान है वह सारा नवा है, वह सतगुरा ने काशी विचों नवा खरीदया होया, इस करके नवा साजो समान है सतगुरा दे नाल।
इसी रीत मार्ग मैं चले,
इसे रीत नाल सतगुरु जी सहजे सहजे रस्ते विच तुरे जा रहे ने।
करते अनेक बिलासन पले,
अनेक प्रकार दे बिलास अनेक प्रकार दे कौतक कर दे जा रहे ने।
डेरा टिके पान के टरे,
सारा दिन सतगुरु जी चलते ने, जदों सूरज छुपदा है शाम दा समा हुंदा ते महाराज जी डेरा कर लेंदे हन।
गुर आगमन जे सुन भो करे,
जिथे सतगुरु जी डेरा करदे ने नेड़े तेड़े जिन्हां सिखां नूं खबर मिलदी है ए कलगियां वाले चोजी प्रीतम पातशाह जी महाराज जी साडे नेड़े उतरे हन।
जन सिखन को नव निध पावे,
इतना खुश हुंदे ने सिख मानो जिवें उहनां नूं नौ निधियां दी प्राप्ति हो गई होवे, मानो जिवें नौ निधा नूं प्राप्त हो गए होण।
आनंद तार ताए टिगे आवे,
बड़ा भारी आनंद धारण करके बड़े चाओ नाल हुम हुमा के सतगुरु सच्चे पातशाह जी वल आउंदे ने।
ओचक गुर दर्शन हम पावत,
कहंदे ने वेखो साडे किड्डे सवल्ले भाग ने, पता नहीं साडे किहड़े कीते चंगे कर्म जागे ने जिन्हां दे फल स्वरूप सानू अचन चेत अचानक महाराज बाजा वाले गुरु कलगीधर जी दे दर्शन हो रहे ने।
जिन हित कोस हजार सिधावत,
जिन्हां वास्ते हजारां कोह दा पेंडा तय करके जाईदा तां जाके दर्शन हुंदे ने, हजारां कोह दा पेंडा तय करके जिन्हां दे दर्शना वास्ते जाईदा है।
मरुथल मैं जिम पावत मेवा,
ओ अचानक सानू साडे घर विच आ के दर्शन दे रहे ने, कहिंदे तां ओ गल होई है मानो जिवें किसे नूं मरुस्थल दे इलाके दे विच पाणी मिल गया वे अचानक। मरुथल दा इलाका हुंदा ना रेत ही रेत हुंदी आ, दूर तक पाणी नहीं किते लभदा, कहिंदे इस तरह सतगुरां दे दर्शन होए ने मानो जिवें मारुस्थल दे इलाके दे विच सानू पानी मिल गया होवे।
तिम इत देश दरस गुर देवा,
इसे तरह सतगुरां दा इस देश विच आके दर्शन देना ए मानो मरुस्थल दे विच अपने सिखां नूं पानी दी दात देण दे तुल है।
लै लै अनक अकोरन मिले,
इदां सिख आपस विच गल्लां करदे गुरु साहिब दी उपमा करदे ने, अनेकां प्रकार दे बड़े बड़े सुंदर उपहार ਬੜੀਆਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਲੈ ਕੇ ਆਉਂਦੇ ਹਨ।
ਇੱਕ ਦੋ ਮੱਜਲ ਕਿਤਕ ਸੰਗ ਚਲੈ,
ਇੱਕ ਦੋ ਮੱਜਲ ਦਾ ਪੈਂਡਾ ਸਤਿਗੁਰੂ ਜੀ ਦੇ ਨਾਲ ਤੈ ਵੀ ਕਰਦੇ ਨੇ ਸਿੱਖ, ਵੀ ਜੇ ਸਤਿਗੁਰਾਂ ਦੇ ਨਾਲ ਜਿਹੜੇ ਸਿੱਖ ਨੇ ਫਿਰ ਇੱਕ ਵਾਰੀ ਕਈ ਵਾਰੀ ਇੱਕ ਮੱਜਲ ਪੈਂਡਾ ਤੈ ਕਰਕੇ ਕਈ ਵਾਰੀ ਦੋ ਕਈ ਵਾਰੀ ਤਿੰਨ ਤਿੰਨ ਮੱਜਲਾਂ ਨਾਲ ਜਾਂਦੇ ਨੇ ਤੇ ਫਿਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਘਰਾਂ ਨੂੰ ਮੁੜਦੇ ਨੇ।
ਬਿਦ ਬਿਦਨ ਕੀ ਸੇਵਾ ਠਾਣੈ,
ਬਿਦ ਪ੍ਰਕਾਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਆਪਣੇ ਹੱਥੀ ਕਰਦੇ ਹਨ।
ਅੰਨ ਦੁਗਦ ਦਦ ਪ੍ਰਿਤ ਕੋ ਆਨੈ,
ਕੋਈ ਅੰਨ ਲਿਆ ਕੇ ਭੇਟ ਕਰਦਾ, ਕੋਈ ਦੁਗਦ ਦੁੱਧ ਲਿਆ ਕੇ ਭੇਟ ਕਰਦਾ ਹੈ।
ਇਮਹੀ ਸਗਰੇ ਮਾਰਗ ਆਏ,
ਇਸੇ ਤਰ੍ਹਾਂ ਸਾਰਾ ਰਸਤਾ ਸਤਿਗੁਰੂ ਜੀ ਤੈਅ ਕਰਦੇ ਆਏ ਹਨ।
ਉਰੇ ਕਾਮਨਾ ਜਨ ਸਮੁਦਾਏ,
ਜਿੰਨੇ ਸਤਿਗੁਰਾਂ ਦੇ ਜਨ ਸੇਵਕ ਰਸਤੇ ਚ ਮਹਾਰਾਜ ਜੀ ਨੂੰ ਮਿਲਦੇ ਨੇ, ਸਭ ਦੀਆਂ ਕਾਮਨਾਵਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪੂਰੀ ਕਪੂਰੀਆਂ ਕਰਦੇ ਹਨ।
ਰਾਮ ਚੰਦ ਕੀ ਨਗਰੀ ਔਦ,
ਖਾਲਸਾ ਜੀ ਚਲਦੇ ਚਲਦੇ ਸਤਿਗੁਰੂ ਜੀ ਅਯੁੱਧਿਆ ਪਹੁੰਚੇ ਨੇ। ਅਯੁੱਧਿਆ ਜੋ ਭਗਵਾਨ ਰਾਮ ਚੰਦਰ ਜੀ ਦੀ ਨਗਰੀ ਹੈ।
ਬਸੇ ਜਾਂ ਬੋ ਬੀਤੀ ਔਦ,
ਸ੍ਰੀ ਰਾਮ ਚੰਦਰ ਜੀ ਦੀ ਨਗਰੀ ਹੈ ਅਯੁੱਧਿਆ। ਖਾਲਸਾ ਜੀ ਅੱਜ ਕੱਲ ਸਾਡੇ ਕਈ ਸਿੱਖ ਇੰਨੇ ਜ਼ਿਆਦਾ ਤਾਰਕਿਕ ਦੀ ਬਿਰਤੀ ਵਾਲੇ ਹੋ ਗਏ ਨੇ ਕਿ ਅਵਤਾਰਾਂ ਦੇ ਨਾਂ ਵੀ ਇਸ ਤਰ੍ਹਾਂ ਲੈਂਦੇ ਨੇ ਜਿਵੇਂ ਘਰ ਦੇ ਕਿਸੇ ਜਵਾਕ ਦਾ ਨਾਂ ਲਈਦਾ। ਇੱਦਾਂ ਬਿਰਤੀ ਬਣਾ ਲਈ ਆ ਲੋਕਾਂ ਨੇ। ਪਿੱਛੇ ਜੀ ਦਾਸ ਨੇ ਸ੍ਰੀ ਰਾਮ ਚੰਦਰ ਜੀ ਨੂੰ ਭਗਵਾਨ ਰਾਮ ਚੰਦਰ ਕਹਿ ਕੇ ਬੁਲਾਇਆ ਤੇ ਮੈਨੂੰ ਵੀ ਇੱਕ ਟੱਕਰ ਪਿਆ ਤੇ ਮੈਨੂੰ ਕਹਿਣ ਲੱਗਾ, ਗਿਆਨੀ ਜੀ ਤੁਸੀਂ ਉਹਨਾਂ ਨੂੰ ਕਿਉਂ ਏਦਾਂ ਸਤਿਕਾਰ ਨਾਲ ਬੁਲਾਉਂਦੇ ਹੋ? ਮੈਂ ਕਿਹਾ ਵੀ ਤੇਰਾ ਕੀ ਨਾਂ ਹੈ? ਉਹਨੇ ਦੱਸਿਆ ਜੀ ਮੇਰਾ ਨਾਂ ਫਲਾਣਾ ਸਿੰਘ ਹੈ। ਤੇ ਮੈਂ ਉਹਨੂੰ ਆਖਿਆ, ਓਏ ਫਲਾਣਿਆ ਇੱਧਰ ਆ। ਕਹਿੰਦਾ ਜੀ ਤੁਸੀਂ ਕਿਵੇਂ ਬੋਲ ਰਹੇ ਹੋ? ਮੈਂ ਕਿਹਾ ਵੀ ਤੈਨੂੰ ਏਦਾਂ ਬੁਲਾਉਣ ਦੇ ਨਾਲ ਜੇ ਤੈਨੂੰ ਗੁੱਸਾ ਲੱਗ ਸਕਦਾ, ਉਹ ਤਾਂ ਤ੍ਰੇਤੇ ਯੁੱਗ ਦਾ ਅਵਤਾਰ ਸੀ। ਉਹਦਾ ਸਤਿਕਾਰ ਨਾਲ ਨਾਂ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਪੁਜਾਰੀ ਹਾਂ, ਪਰ ਸਾਨੂੰ ਇਹ ਵੀ ਹੱਕ ਨਹੀਂ ਹੈ ਕਿ ਅਸੀਂ ਕਿਸੇ ਦਾ ਸਤਿਕਾਰ ਦੇ ਨਾਲ ਨਾਂ ਲੈਣ ਦੀ ਬਜਾਏ ਤਿਰਸਕਾਰ ਕਰਕੇ ਨਿਰਾਦਰ ਕਰਕੇ ਨਾਂ ਲਈਏ। ਇੱਥੇ ਭਾਈ ਸਾਹਿਬ ਨੇ ਵੀ ਵੇਖੋ ਸ੍ਰੀ ਰਾਮ ਚੰਦਰ ਜੀ ਲਿਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮੋਹ ਸਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਰਾਮ ਚੰਦਰ ਜੀ ਦਾ ਜ਼ਿਕਰ ਆਇਆ ਉੱਥੇ ਸ੍ਰੀ ਸ਼ਬਦ ਵੀ ਕਈ ਥਾਵਾਂ ਤੇ ਵਰਤਿਆ। ਭਗਵਾਨ ਕ੍ਰਿਸ਼ਨ ਜੀ ਬਾਰੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਧਨ ਧਾਨੇ ਉਹ ਰਾਮ ਬੇਨ ਬਾਜੈ, ਮਦਰ ਮਦਰ ਧੁਨ ਅਨਹਦ ਗਾਜੈ, ਧਨ ਧਨ ਮੇਘਾਰੋ ਮਾਵਲੀ, ਜਹ ਕ੍ਰਿਸ਼ਨ ਓਡੈ ਕਾਂਬਲੀ। ਉੱਥੇ ਵੀ ਤਾਂ ਸਤਿਗੁਰਾਂ ਨੇ ਕਿੰਨੇ ਸਤਿਕਾਰ ਨਾਲ ਨਾਂ ਲਿਆ। ਇਸ ਕਰਕੇ ਜੇ ਸਾਡੇ ਗੁਰੂ ਸਾਹਿਬਾਂ ਦੇ ਪਾਏ ਪੂਰਨੇ ਨੇ, ਹਾਂ ਅਸੀਂ ਪੁਜਾਰੀ ਨਹੀਂ ਹਾਂ ਉਹਨਾਂ ਦੇ। ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਪਰ ਸਤਿਕਾਰ ਦੇ ਨਾਲ ਨਾਂ ਲੈਣਾ ਚਾਹੀਦਾ ਸਾਰੇ ਅਵਤਾਰਾਂ ਦਾ। ਕਹਿੰਦੇ ਸ੍ਰੀ ਰਾਮ ਚੰਦਰ ਜੀ ਦੀ ਨਗਰੀ ਹੈ ਅਯੁੱਧਿਆ ਪੁਰੀ, ਉੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਹਨ।
ਪਾਵਨਤਾ ਕੀ ਔਦ ਮਨੋ ਹੈ,
ਅਯੁੱਧਿਆ ਨਗਰੀ ਕਹਿੰਦੇ ਮਾਨੋ ਜਿਵੇਂ ਪਵਿੱਤਰਤਾ ਦੀ ਔਦ ਅਵਧੀ ਹੋਵੇ, ਹੱਦ ਹੋਵੇ ਪਵਿੱਤਰਤਾ ਦੀ, ਐਸੀ ਨਗਰੀ ਹੈ।
ਨਰ ਨਾਰਨ ਕੋ ਵਾਸ ਤਨੋ ਹੈ,
ਇਸ ਅਯੁੱਧਿਆ ਨਗਰੀ ਵਿੱਚ ਬਹੁਤ ਸਾਰੇ ਨਰ ਨਾਰੀਆਂ ਦਾ ਵਸੇਬਾ, ਬਹੁਤ ਸਾਰੀ ਦੁਨੀਆਂ ਇਸ ਨਗਰ ਦੇ ਵਿੱਚ ਰਹਿੰਦੀ ਹੈ।
ਇਸ ਪੁਰ ਮੈਂ ਸਤ ਗੁਰੂ ਪ੍ਰਵੇਸ਼ੇ,
ਉਸੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਵੇਸ਼ ਕਰ ਗਏ।
ਸੁਧ ਕੋ ਸੁਨ ਸੁਨ ਸਿੱਖ ਅਸ਼ੇਸ਼ੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਸੁਣ ਸੁਣ ਕੇ ਬਹੁਤ ਸਾਰੇ ਵਿਸ਼ੇਸ਼ ਕਰਕੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਤਾਏ ਤਾਏ ਸਭ ਆਨ ਮਿਲੇ ਹੈ,
ਦੌੜ ਦੌੜ ਕੇ ਆ ਕੇ ਮਿਲਦੇ ਕਲਗੀਆਂ ਵਾਲੇ ਸਾਹਿਬ ਸੱਚੇ ਪਾਤਸ਼ਾਹ ਨੂੰ, ਮਾਈ ਭਾਈ ਜਿੰਨੇ ਸਿੱਖ ਨੇ।
ਕਰ ਬੰਧਨ ਦੇ ਭੇਟ ਪਲੇ ਹੈ,
ਆ ਕੇ ਸਤਿਗੁਰਾਂ ਨੂੰ ਵੰਦਨਾ ਕਰਦੇ ਨੇ, ਨਾਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਹਨ।
ਜੇ ਅਣਜਾਣ ਸੋ ਬੂਝੈ ਆਪੀ,
ਔਰ ਜਿਹੜੇ ਅਣਜਾਣ ਨੇ ਨਾ ਸਮਝ ਨੇ ਜਿਨ੍ਹਾਂ ਨੂੰ ਪਤਾ ਨਹੀਂ ਸਤਿਗੁਰੂ ਜੀ ਦੇ ਬਾਰੇ, ਉਹ ਆ ਕੇ ਪੁੱਛਦੇ ਹਨ।
ਏਕੋ ਬਾਲਕ ਰੂਪ ਪ੍ਰਤਾਪੀ,
ਉਹ ਜਿਨ੍ਹਾਂ ਨੂੰ ਪਤਾ ਨਾ ਉਹਨਾਂ ਨੂੰ ਪੁੱਛਦੇ ਨੇ, ਕਹਿੰਦੇ ਜੀ ਇਹ ਬੱਚਾ ਕੌਣ ਹੈ? ਕਲਗੀਧਰ ਜੀ ਬਾਲ ਰੂਪ ਚ ਸੀ ਨਾ, ਤੇ ਜਿਨ੍ਹਾਂ ਨੂੰ ਮਹਾਰਾਜ ਜੀ ਬਾਰੇ ਪਤਾ ਨਹੀਂ ਸੀ ਉਹ ਅਣਜਾਣ ਲੋਕ ਪੁੱਛਦੇ ਨੇ ਜਿਹੜੇ ਜਾਣਨ ਵਾਲੇ ਨੇ ਉਹਨਾਂ ਕੋਲੋਂ, ਕਹਿੰਦੇ ਜੀ ਇਹ ਬਾਲਕ ਕੌਣ ਹੈ ਜਿਨ੍ਹਾਂ ਦਾ ਬੜਾ ਪ੍ਰਤਾਪੀ ਰੂਪ ਹੈ?
ਸੁੰਦਰ ਮੂਰਤ ਦੀਪੇ ਉਦਾਰਾ,
ਵੇਖੋ ਇਹਨਾਂ ਦਾ ਕਿੰਨਾ ਸੁੰਦਰ ਸਰੂਪ ਹੈ, ਕਿੰਨਾ ਉਦਾਰ ਸਰੂਪ ਹੈ, ਕਿੰਨਾ ਚਿਹਰੇ ਦੇ ਉੱਤੇ ਜਾਹੋ ਜਲਾਲ ਹੈ।
ਲਖੀਅਤ ਕਿਸੂ ਦੇਵੇ ਅਵਤਾਰਾ,
ਸਾਨੂੰ ਤਾਂ ਏਦਾਂ ਜਾਪਦਾ ਵੀ ਇਹ ਕਿਸੇ ਦੇਵ ਦਾ ਅਵਤਾਰ ਨੇ, ਸਾਨੂੰ ਤਾਂ ਜਾਪਦਾ ਇਹ ਕੋਈ ਅਵਤਾਰੀ ਪੁਰਖ ਨੇ। ਏਦਾਂ ਜਿਹੜੇ ਅਣਜਾਣ ਲੋਕ ਨੇ ਨਾ ਉਹ ਪੁੱਛਦੇ ਨੇ, ਕਹਿੰਦੇ ਭਲਾ ਜੀ ਇਹ ਕੌਣ ਨੇ ਬਾਲਕ? ਬੜੇ ਪ੍ਰਤਾਪੀ ਨੇ, ਬੜੇ ਅਜਮਤਵੰਤ ਨੇ, ਚਿਹਰੇ ਤੇ ਬੜੀ ਕ੍ਰਾਂਤੀ ਲਾਲੀ ਹੈ, ਔਰ ਸਾਨੂੰ ਤਾਂ ਕੋਈ ਦੇਵ ਦਾ ਹੀ ਅਵਤਾਰ ਲੱਗਦੇ ਹਨ।
ਜਿਸ ਤੇ ਨਰ ਗਨ ਠਾਨ ਅਦਾਇਬ,
ਕਰਕੇ ਜਿੰਨੇ ਨਰ ਨਾਰੀਆਂ ਨੇ ਸਾਰੇ ਇਨ੍ਹਾਂ ਦਾ ਅਦਬ ਕਰ ਰਹੇ ਨੇ, ਇਨ੍ਹਾਂ ਦਾ ਸਤਿਕਾਰ ਕਰ ਰਹੇ ਨੇ।
ਬੰਦੇ ਚਰਨ ਕਮਲ ਜਨ ਸਾਹਿਬ,
ਇੱਦਾਂ ਇਨ੍ਹਾਂ ਦੇ ਚਰਨਾਂ ਤੇ ਸਾਰੇ ਮੱਥਾ ਟੇਕਦੇ ਨੇ ਜਿਵੇਂ ਇਹ ਸਾਹਿਬ ਹੋਣ ਸਾਰਿਆਂ ਦੇ, ਇਹ ਸਾਰਿਆਂ ਦੇ ਸਾਹਿਬ ਹੋਣ, ਮਾਲਕ ਹੋਣ, ਇਸ ਤਰ੍ਹਾਂ ਸਾਰੇ ਇਨ੍ਹਾਂ ਦੇ ਚਰਨਾਂ ਤੇ ਮੱਥਾ ਟੇਕ ਰਹੇ ਨੇ।
ਜੇ ਸਿੱਖ ਜਾਣੈ ਤਿਨੈ ਸੁਣਾਵੇ,
ਜਿਹੜੇ ਏਦਾਂ ਦੇ ਸਵਾਲ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਲਗੀਧਰ ਜੀ ਬਾਰੇ, ਤੇ ਜਿਹੜੇ ਜਾਣਦੇ ਨੇ ਗੁਰੂ ਦਸਵੇਂ ਪਾਤਸ਼ਾਹ ਦੀ ਮਹਿਮਾ ਨੂੰ, ਉਹ ਫਿਰ ਉਹਨਾਂ ਨੂੰ ਦੱਸਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ।
ਇਹ ਸਤਿਗੁਰ ਕੇ ਪੁੱਤਰ ਸੁਹਾਵੇ,
ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਜਿਨ੍ਹਾਂ ਨੂੰ ਪਤਾ ਨਾ ਫਿਰ ਉਹ ਦੱਸਦੇ ਨੇ, ਕਹਿੰਦੇ ਜੀ ਇਹ ਕੋਈ ਸਧਾਰਨ ਬਾਲਕ ਨਹੀਂ, ਇਹ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਨ।
ਸ੍ਰੀ ਗੁਰੂ ਰਾਮਦਾਸ ਕੀ ਬੰਸ,
ਇਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੀ ਵੰਸ਼ ਚੋਂ ਨੇ, ਇਹ ਸੋਢੀਆਂ ਦੀ ਕੁੱਲ ਦੀ ਸਰਮੋਰ ਗੁਰੂ ਰਾਮਦਾਸ ਜੀ ਦੀ ਅੰਸ਼ਜ ਹਨ।
ਇਹ ਬਿਲ ਤੇ ਸੁੰਦਰ ਅਵਤੰਸ਼,
ਇਸ ਕਰਕੇ ਬੜੇ ਸੁੰਦਰ ਅਵਤੰਸ਼ ਗਹਿਣੇ ਹਨ।
ਹਰ ਗੋਬਿੰਦ ਸ੍ਰੀ ਅਰਜਨ ਨੰਦਨ,
ਭਾਈ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਤਾਂ ਸੁਣਿਆ ਹੀ ਹੋਣਾ, ਐਸੇ ਗੁਰੂ ਹਰਗੋਬਿੰਦ ਸਾਹਿਬ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਪੁੱਤਰ ਸਨ,
ਜਿਨੋ ਤੁਰਕ ਗਨ ਕੀਨ ਨਿਕੰਦਨ,
ਐਸੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਬੜੇ ਬੜੇ ਤੁਰਕਾਂ ਦਾ, ਬੜੇ ਬੜੇ ਜ਼ਾਲਮਾਂ ਦਾ, ਜ਼ੁਲਮ ਕਰਨ ਵਾਲਿਆਂ ਦਾ ਨਾਸ ਕੀਤਾ, ਖਾਤਮਾ ਕੀਤਾ ਹੈ।
ਤਿਨ ਕੇ ਸੁੱਤ ਸ੍ਰੀ ਤੇਗ ਬਹਾਦਰ,
ਐਸੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਜਿਨ ਪਗ ਪੂਜੈ ਬਹੁ ਜਗ ਸਾਦਰ,
ਜਿਨ੍ਹਾਂ ਦੇ ਚਰਨ ਸਾਰਾ ਜਗਤ ਬੜੇ ਸਤਿਕਾਰ ਨਾਲ ਪੂਜਦਾ ਹੈ, ਸਾਰਾ ਸੰਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਪੂਜਾ ਕਰਦਾ।
ਸੋ ਪੂਰਬ ਕੀ ਦਿਸ਼ ਚੱਲ ਆਏ,
ਐਸੇ ਸਤਿਗੁਰੂ ਜੀ ਜਦੋਂ ਇਧਰ ਪੂਰਬ ਦਿਸ਼ਾ ਵੱਲ ਚੱਲ ਕੇ ਆਏ,
ਤਿੰਨ ਕੇ ਸੁੱਤ ਸ੍ਰੀ ਗੁਜਰੀ ਜਾਏ,
ਇਹ ਉਹਨਾਂ ਦੇ ਪੁੱਤਰ ਨੇ ਗੁਰੂ ਕਲਗੀਧਰ ਗੋਬਿੰਦ ਰਾਏ ਜੀ ਤੇ ਮਾਤਾ ਗੁਜਰੀ ਦੇ ਜਾਏ ਨੇ, ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਨੇ, ਜਿਨ੍ਹਾਂ ਨੇ ਪੂਰਬ ਦਿਸ਼ਾ ਚ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ ਹੈ।
ਅਬ ਨਿਜ ਦੇਸ਼ ਪੰਜਾਬ ਸਿਧਾਰੇ,
ਇਸ ਵਕਤ ਗੁਰੂ ਕਲਗੀਧਰ ਜੀ ਪੂਰਬ ਦਿਸ਼ਾ ਤੋਂ ਚੱਲ ਕੇ ਆਪਣੇ ਦੇਸ਼ ਪੰਜਾਬ ਨੂੰ ਜਾ ਰਹੇ ਨੇ, ਹੁਣ ਇਹ ਪੰਜਾਬ ਦੇਸ਼ ਨੂੰ ਚੱਲ ਕੇ ਜਾ ਰਹੇ ਨੇ।
ਸੁਣ ਸੁਣ ਨਰ ਗਨ ਆਨੰਦ ਤਾਰੇ,
ਜਿਹੜਾ ਵੀ ਸੁਣਦਾ ਮਹਾਰਾਜ ਜੀ ਬਾਰੇ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਜਦੋਂ ਸੰਗਤ ਨੇ ਦੱਸਿਆ, ਸਿੱਖਾਂ ਨੇ ਦੱਸਿਆ, ਤੇ ਜਿਹੜਾ ਜਿਹੜਾ ਵੀ ਸੁਣਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ, ਉਹ ਸਾਰੇ ਬੜੀ ਸ਼ਰਧਾ ਬੜੀ ਭਾਵਨਾ ਧਾਰਨ ਕਰਦੇ ਹਨ।
ਕੋ ਕਰ ਜੋਰਤ ਸੀਸ ਨਿਵਾਵੇ,
ਕੋਈ ਹੱਥ ਜੋੜਦਾ ਤੇ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਸੀਸ ਝੁਕਾਉਂਦੇ ਹਨ।
ਕੋ ਤਰ ਚੌਂਪ ਅਕੋਰ ਚੜਾਵੇ,
ਕੋਈ ਬੜੇ ਚਾਉ ਨਾਲ ਬੜੇ ਉਮਾਹ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ।
ਕਿਰਪਾ ਦ੍ਰਿਸ਼ਟ ਕੋ ਦੇਖਤ ਭਲੇ,
ਸਤਿਗੁਰੂ ਜੀ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ, ਜਿੰਨੇ ਵੀ ਆਉਂਦੇ ਨੇ ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਦ੍ਰਿਸ਼ਟੀ ਕਰਕੇ ਸਤਿਗੁਰੂ ਜੀ ਵੇਖਦੇ ਨੇ।
ਔਰ ਬਾਜ਼ਾਰ ਗਰੀਆਂ ਮੈਂ ਚਲੇ,
ਸਤਿਗੁਰੂ ਜੀ ਅਯੁੱਧਿਆ ਨਗਰੀ ਚ ਆਏ ਨੇ, ਨਗਰ ਦੀ ਗਲੀਆਂ ਵਿਚ ਬਾਜ਼ਾਰਾਂ ਵਿਚ महाराज सच्चे पातशाह दसवें पातशाह टुरे जा रहे ने।
वहर करो डेरा शुभ थान
नगर दे बार बार सतगुरु सच्चे पातशाह जी ने डेरा कीता है।
उतर परे सतगुर भगवान
जगत गुरु धन गुरु कलगी तर पातशाह जी महाराज जी इस तरह अयोध्या नगरी विच उतरे हन।
रुचिर प्रियंक पीठ पर बैठे
बड़ा सोहना पलंगा है, पलंगे ते बिछौना बड़ा सुंदर बिछाया है। उस पलंगे दी पेठ ते गुरु कलगीधर पातशाह जी महाराज जी बैठे हन।
तै के सिख गण होए इकट्ठे
जिन्ने अयोध्या दे सिख सी संगत सी सारे इकट्ठे हो के आए हन।
सब सेवा इत चल कर आए
सारे सतगुरां दी सेवा करन वास्ते चल के महाराज जी दे कोल आए हन।
चावर चून कृत आदिक ल्याए
कोई चावल लेके आया, कोई आटा लेके आया, कोई घ्यो लेके आया है।
तृण दाना कर बहुत बटोरा
बहुत सारा घा पठा दाना पठा गुरु साहब जी दे घोड़िया वास्ते जेड़े पशु जानवर ने उन्हां वास्ते दाना पठा भी लेके आए ने इकट्ठा करके।
बंदे चरण कमल कर जोरा
दोवें हाथ जोड़ के बड़े प्यार नाल आके सिख सतगुरां दे पावन चरणा कमलां ते मत्था टेकदे ने।
कुशल प्रशन संगत प्रत कीना
सारी संगत नू सतगुरु जी कुशल प्रसन्नता पुछदे हन।
सुन आनंद सब इन कै दीना
सुन के सारे कहंदे जी भला आनंद वरत्या, भला आनंद वरत्या है।
बैठे कितक काल गुर तीर
जगत गुरु पातशाह जी दे कोल आके सिख काफी समा बैठदे हन।
पई आन कर दीर्घ पीर
बड़ा वड्डा इकट्ठ सतगुरां दे चरणा धोया है। बहुत सारी संगत चल के गुरु चरणा विच आई है।
हरखत सब दर्शन को करे
सब ने खुश होके प्रसन्न हो के महाराज जी दे दर्शन कीते ने, साहब दे दर्शन परसे ने।
जथा शक्त भेटन को तरे
जथा शक्त सतगुरां दे चरणा विच भेटावा भेट करदे हन।
इतने मैं बंदर गन आए
खालसा जी अयोध्या विच बांदर बहुत ने, जानवर बांदर हुंदे ने, बहुत सारी किस्म दे बांदर ने अयोध्या नगरी विच। ते कहंदे सतगुरु जी बैठे सन के इन्ने नू बांदर आ गए कई इकट्ठे हो के।
तिन को देख प्रभु बिकसाए
जदो बांदर आए हुण सतगुरु बाल लीला भी कर रहे ने ना, बचपन च ने हाले बाल रूप च ने, ते बाल लीला विच सतगुरु जी ने बांदर वेखे ते वेख के बड़े खुश होए।
निकट हेर पे हेत तमाशा
उना दे अपने कोल उना दा तमाशा वेखण वास्ते बांदरां दा बांदरां दी खेड वेखण वास्ते।
चने गिरावत पे तिन पासा
महाराज जी ने चने मंगा ले ते सतगुरु जी मुठ भर के चनिया दी सुट दे ते बांदर भज के आके चुक दे। एदा महाराज सच्चे पातशाह चने सुट दे ने बांदरां नू ए खेड वेखण वास्ते। हुण तुहाडे च कोई सुन के इधर भुनरेड़ी वाले रोड ते ना चले जाए जे भी गुरु साहब ने भी बांदरां नू छोले पाए ने, असीं भी पा के आईए। ਸਾਡੇ ਸਿੱਖ ਵੀ ਕਈ ਖਲੋਤੇ ਹੁੰਦੇ ਨੇ, ਕੋਈ ਕੇਲੇ ਲੈ ਕੇ ਖਲੋਤਾ ਹੁੰਦਾ ਬਾਂਦਰਾਂ ਨੂੰ ਖਵਾਉਣ ਵਾਸਤੇ, ਕੋਈ ਛੋਲੇ ਲੈ ਕੇ ਵੀ ਫਲਾਣੇ ਵਾਰ ਤੁਸੀਂ ਬਾਂਦਰਾਂ ਨੂੰ ਜਾ ਕੇ ਛੋਲੇ ਪਾਉਣੇ ਨੇ ਜਾਂ ਕੇਲੇ ਪਾ ਕੇ ਆਉਣੇ ਨੇ। ਏਦਾਂ ਦੀ ਹਾਲਤ ਬਣ ਚੁੱਕੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕੋਈ ਨਿਯਮ ਨਹੀਂ ਬਣਾ ਰਹੇ ਬਾਂਦਰਾਂ ਨੂੰ ਛੋਲੇ ਪਾਉਣ ਦੀ, ਖੇਡ ਵੇਖ ਰਹੇ ਨੇ ਬਾਲਕ ਨੇ ਨਾ। ਜਦੋਂ ਬਾਂਦਰ ਨੇੜੇ ਆਏ ਤੇ ਮਹਾਰਾਜ ਜੀ ਮੁੱਠ ਭਰ ਕੇ ਛੋਲਿਆਂ ਦੀ ਸੁੱਟਦੇ ਉਹ ਖਾ ਲੈਂਦੇ, ਅੱਗੋਂ ਹੋਰ ਸੁੱਟ ਦਿੰਦੇ ਨੇ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਲਿਆਂ ਦੀਆਂ ਮੁੱਠਾਂ ਭਰ ਕੇ ਬਾਂਦਰਾਂ ਨੂੰ ਪਾਉਂਦੇ ਨੇ।
ਖੈਬੇ ਹੇਤ ਤਾਏ ਮਿਲ ਗਏ
ਤੇ ਬਹੁਤ ਸਾਰੇ ਜਿਹੜੇ ਬਾਂਦਰ ਨੇ ਉਹ ਖਾਣ ਵਾਸਤੇ ਇਕੱਠੇ ਹੋ ਗਏ, ਸੈਂਕੜਿਆਂ ਦੀ ਗਿਣਤੀ ਚ ਇਕੱਠੇ ਹੋ ਗਏ।
ਉਹ ਆਪਸ ਮੈਂ ਲੜਤੇ ਪਏ
ਫਿਰ ਕਈ ਬਾਂਦਰ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਕੇ ਆਪਸ ਵਿੱਚ ਲੜਨ ਲੱਗੇ ਹਨ।
ਤਬ ਸਤਿਗੁਰ ਗੁੜ ਕੋ ਮੰਗਵਾਏ
ਪਹਿਲਾਂ ਤਾਂ ਮਹਾਰਾਜ ਜੀ ਨੇ ਵਾਹਵਾ ਸਮੇਂ ਚਣੇ ਪਾਏ ਛੋਲੇ ਪਾਏ, ਫਿਰ ਮਹਾਰਾਜ ਜੀ ਨੇ ਬਾਂਦਰਾਂ ਦੀ ਹੋਰ ਖੇਡ ਵੇਖਣ ਵਾਸਤੇ ਨਾ ਗੁੜ ਮੰਗਵਾ ਲਿਆ ਤੇ ਗੁੜ ਦੀ ਭੇਲੀ ਮੰਗਵਾ ਲਈ।
ਪਿੱਥਨ ਲੜਾਈ ਦਿਓ ਤਰਾਏ
ਮਹਾਰਾਜ ਜੀ ਨੇ ਬਾਂਦਰਾਂ ਦੇ ਵਿਚਕਾਰ ਰਖਾ ਦਿੱਤੀ ਬਾਂਦਰਾਂ ਦੀ ਲੜਾਈ ਵੇਖਣ ਵਾਸਤੇ, ਵੀ ਹੁਣ ਇਸ ਗੁੜ ਦੀ ਭੇਲੀ ਵਾਸਤੇ ਬਾਂਦਰ ਕਿਵੇਂ ਲੜਦੇ ਨੇ ਆਪਸ ਵਿਚ। ਉਹਨਾਂ ਦੀ ਲੜਾਈ ਵੇਖਣ ਵਾਸਤੇ ਮਹਾਰਾਜ ਜੀ ਨੇ ਗੁੜ ਰੱਖ ਦਿੱਤਾ।
ਤਪ ਤਪ ਕੂਦ ਪਰੇ ਬਲਵੰਤੇ,
ਕਹਿੰਦੇ ਉਸ ਵੇਲੇ ਉਹ ਜਿੰਨੇ ਬਾਂਦਰ ਸਨ ਸਾਰੇ ਕੁੱਦ ਕੇ ਆਣ ਪਏ ਗੁੜ ਖਾਣ ਵਾਸਤੇ, ਗੁੜ ਖਾਣ ਵਾਸਤੇ ਦੌੜ ਦੌੜ ਕੇ ਕੁੱਦ ਕੇ ਆਣ ਪਏ।
ਇੱਕ ਤਾਟਤ ਇੱਕ ਭਾਜ ਚਲੰਤੇ,
ਇੱਕ ਬਾਂਦਰ ਵੱਢਦਾ ਗੁੜ ਨੂੰ, ਦੰਦੀ ਵੱਢਦਾ ਤੇ ਭੱਜਦਾ, ਦੂਜਾ ਆ ਕੇ ਵੱਢਦਾ ਫਿਰ ਭੱਜਦਾ, ਕਈ ਤਾਂ ਇੱਕ ਦੂਜੇ ਨੂੰ ਹੀ ਵੱਢਣ ਲੱਗ ਪਏ, ਬਾਂਦਰ ਇੱਕ ਦੂਜੇ ਨੂੰ ਹੀ ਵੱਢ ਕੇ ਖਾਣ ਲੱਗੇ।
ਇੱਕ ਚੀਕਤ ਬੜ ਸ਼ਬਦ ਉਠਾਵੇ,
ਕਈ ਬਾਂਦਰ ਉੱਚੀ ਜੀ ਆਵਾਜ਼ ਵਿਚ ਚੀਕਦੇ ਨੇ, ਬੜੀ ਭਿਆਨਕ ਚੀਕ ਹੁੰਦੀ ਹੈ ਬਾਂਦਰ ਦੀ, ਤੇ ਕਹਿੰਦੇ ਉੱਚੀ ਜੀ ਆਵਾਜ਼ ਵਿਚ ਬਾਂਦਰ ਚੀਕਦੇ ਹਨ।
ਇੱਕ ਲੜ ਪਰੇ ਛੀਨ ਇੱਕ ਖਾਵੇ,
ਇੱਕ ਲੜ ਪੈਂਦੇ ਨੇ ਆਪਸ ਵਿਚ ਤੇ ਇੱਕ ਦੂਜੇ ਦੇ ਹੱਥ ਵਿਚੋਂ ਖੋਹ ਕੇ ਖਾਂਦੇ ਹਨ।
ਦੰਦ ਨਖਨ ਕੇ ਕਰੇ ਪ੍ਰਹਾਰਾ,
ਆਪਣਿਆਂ ਦੰਦਾਂ ਦੇ ਤੇ ਨੋਹਾਂ ਦਾ ਪ੍ਰਹਾਰ ਕਰਦੇ ਨੇ ਇੱਕ ਦੂਜੇ ਤੇ, ਦੰਦਾਂ ਨਾਲ ਦੰਦੀਆਂ ਵੱਢਦੇ ਨੇ, ਹੱਥਾਂ ਦੇ ਜਿਹੜੇ ਪੈਰਾਂ ਦੇ ਨੋਹ ਨੇ ਨੋਹ ਮਾਰਦੇ ਨੇ ਇੱਕ ਦੂਜੇ ਦੇ।
ਨਿਕਸੇ ਸ਼੍ਰੋਣਤ ਕਿਸ ਤਨ ਫਾਰਾ,
ਕਈਆਂ ਨੂੰ ਤਾਂ ਇੰਨੇ ਡੂੰਘੇ ਦੰਦ ਵੱਜੇ ਨੇ ਬਾਂਦਰਾਂ ਦੀ ਲੜਾਈ ਦੇ ਵਿਚ ਕਿ ਕਈਆਂ ਦੇ ਸਰੀਰ ਜ਼ਖਮੀ ਹੋ ਗਏ, ਤੇ ਜ਼ਖਮ ਦੇ ਨਾਲ ਕਈ ਬਾਂਦਰਾਂ ਦੇ ਸਰੀਰ ਚੋਂ ਲਹੂ ਨੁਚੜਨ ਲੱਗ ਪਿਆ।
ਬਦਨ ਨਿਤੰਬ ਲਾਲ ਜਿਨ ਰੰਗ,
ਐਸੇ ਬਾਂਦਰ ਜਿਨ੍ਹਾਂ ਦੇ ਨਿਤੰਬ ਤੇ ਮੂੰਹ ਲਾਲ ਨੇ, ਐਸੀ ਕਿਸਮ ਦੇ ਬਾਂਦਰ ਹਨ।
ਕ੍ਰੋਧਤ ਆਪਸ ਮੈਂ ਕਰ ਜੰਗ,
ਆਪਸ ਵਿਚ ਕ੍ਰੋਧ ਨਾਲ ਜੰਗ ਕਰਦੇ ਨੇ ਇੱਕ ਦੂਜਿਆਂ ਨਾਲ, ਆਪਸ ਵਿਚ ਲੜਦੇ ਹਨ।
ਦੇਖ ਦੇਖ ਸ਼੍ਰੀ ਗੁਰ ਬਿਕਸਾਵੇ,
ਘਰ ਬਾਂਦਰਾਂ ਨੂੰ ਲੜਦਿਆਂ ਵੇਖ ਵੇਖ ਕੇ ਹੱਸ ਰਹੇ ਨੇ, ਲੀਲਾ ਕਰ ਰਹੇ, ਬਾਲ ਲੀਲਾ ਦਾ ਕੌਤਕ, ਉਹਨਾਂ ਨੂੰ ਲੜਦਿਆਂ ਵੇਖਦੇ ਨੇ ਵੀ ਮਨੁੱਖ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ, ਬਾਂਦਰ ਦੇ ਸਮਾਨ ਹੀ। ਮਰਕਟ ਮੁਸਤੀ ਅਨਾਜ ਕੀ ਮਰਕਟ ਮੁਸਤੀ ਅਨਾਜ ਕੀ ਲੀਨੀ ਹਾਥ ਪਸਾਰ ਮਨ ਬੌਰਾ ਰੇ, ਕਹਿੰਦੇ ਇਹੋ ਜੀ ਹਾਲਤ ਮਨੁੱਖ ਦੀ ਵੀ ਬਣੀ ਹੋਈ ਹੈ, ਮਰਕਟ ਦੇ ਸਮਾਨ ਇੱਕ ਦੂਜੇ ਦੇ ਮੂੰਹ ਚੋਂ ਖੂਨ ਕੇ ਖਾਣ ਦੀ ਬਿਰਤੀ ਹੈ। ਇਹਨਾਂ ਬਾਂਦਰਾਂ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸਦੇ ਨੇ।
ਮਾਤ ਲੋ ਸੰਗ ਕਹਿ ਦਿਖਰਾਵੇ,
ਮਾਤਾ ਜੀ ਹੁਣਾਂ ਨੂੰ ਵੀ ਕਹਿੰਦੇ ਮਾਤਾ ਜੀ ਵੇਖੋ ਕਿਵੇਂ ਬਾਂਦਰ ਨੱਚਦੇ ਨੇ, ਕਿਵੇਂ ਖੇਡਦੇ ਨੇ, ਕਿਵੇਂ ਟੱਪਦੇ ਨੇ, ਕਿਵੇਂ ਲੜਦੇ ਨੇ।
ਦੁਆ ਕਟਕਾ ਲਗ ਪਰਚੇ ਰਹੇ,
ਤਾਂ ਦੋ ਘੜੀਆਂ ਤੱਕ ਸਤਿਗੁਰੂ ਜੀ ਬਾਂਦਰਾਂ ਦੀ ਖੇਡ ਵਿਚ ਹੀ ਪਰਚੇ ਰਹੇ, ਲੱਗੇ ਰਹੇ।
ਇੱਥੇ ਉੱਤ ਵਿਚਰਤ ਪੁੰਨ ਤੇਰ ਬਾਏ,
ਫਿਰ ਮਹਾਰਾਜ ਜੀ ਇਧਰ ਉਧਰ ਵਿਚਰਨ ਲੱਗ ਪਏ, ਇਧਰ ਉਧਰ ਟਹਿਲਣ ਲੱਗ ਪਏ ਤੇ ਫਿਰ ਟਿਕ ਕੇ ਬੈਠ ਗਏ।
ਜਥਾ ਯੋਗ ਸੰਗਤ ਕੇ ਸਾਥ,
ਜਥਾ ਯੋਗ ਜਿਹੜੀ ਸੰਗਤ ਆਈ ਹੈ, ਜਿਹੜੇ ਸਿੱਖ ਆਏ ਨੇ।
ਕਿਰਪਾ ਕਰਤ ਬੋਲੇ ਗੁਰਨਾਥ,
ਕਿਰਪਾ ਦੇ ਘਰ ਵਿਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਸੰਧਿਆ ਪਈ ਸੋ ਭੋਜਨ ਪਇਓ,
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ।
ਸੂਪਕਾਰ ਪਰ ਥਾਰੇ ਲਇਓ,
ਜਿਹੜੇ ਸੂਪਕਾਰ ਰਸੋਈਏ ਨੇ ਉਹਨਾਂ ਨੇ ਥਾਲ ਭਰ ਲਏ, ਥਾਲ ਭਰ ਕੇ ਥਾਲ ਪਰੋਸ ਕੇ ਲੈ ਆਏ।
ਆਨੇ ਅਚਾਵਨ ਕਰ ਤ੍ਰਿਪਤਾਏ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੋਜਨ ਚਕਾ ਕੇ ਭਲੀ ਪ੍ਰਕਾਰ ਨਾਲ ਤ੍ਰਿਪਤ ਕੀਤਾ ਹੈ।
ਭਈ ਜਾਮਨੀ ਗੁਰ ਸੁਪਤਾਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ ਤੇ ਰਾਤ ਪੈ ਗਈ, ਉਹ ਰਾਤ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਤੀਤ ਕੀਤੀ ਹੈ।
ਪੈਰੂਦਾਰ ਖਰੇ ਹੋਏ ਰਹੇ,
ਪਹਿਰੇਦਾਰ ਖਲੋਤੇ ਰਹੇ, ਕਿਉਂਕਿ ਬਾਂਦਰ ਆਦਿਕ ਬਹੁਤ ਸਨ, ਆਲੇ ਦੁਆਲੇ ਕੋਈ ਨੁਕਸਾਨ ਨਾ ਕਰਨ, ਇਸ ਕਰਕੇ ਕਈ ਪਹਿਰੇਦਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਰੇ ਚ ਖਲੋਤੇ ਰਹੇ। ਗੁਰੂ ਸਾਹਿਬ ਜੀ ਦੇ ਪਹਿਰੇ ਦੇ ਵਿਚ ਕੋਈ ਨਾ ਕੋਈ ਸੇਵਾਦਾਰ ਹੋਣਾ ਹੀ ਚਾਹੀਦਾ, ਇਹ ਰਵਾਇਤ ਹੈ, ਪੁਰਾਣੇ ਸਮੇਂ ਦੀ ਮਰਿਆਦਾ ਹੈ। ਪਹਿਰੇਦਾਰ ਹਰ ਵੇਲੇ ਗੁਰੂ ਸਾਹਿਬ ਜੀ ਦੇ ਹਜ਼ੂਰ ਹੋਣਾ ਚਾਹੀਦਾ। ਮਹਾਰਾਜ ਜੀ ਦਾ ਭਾਵੇਂ ਸੁਖਾਸਣ ਵੀ ਕਰ ਦਿੱਤਾ ਜੇ, ਤਾਂ ਵੀ ਇੱਕ ਸੇਵਕ ਪਹਿਰੇਦਾਰ ਉੱਥੇ ਲਾਗੂ ਹੋਣਾ ਚਾਹੀਦਾ। ਆ ਜਿਹੜੀਆਂ ਅੱਜ ਅਨੇਕ ਪ੍ਰਕਾਰ ਦੀਆਂ ਘਟਨਾਵਾਂ ਘਟਦੀਆਂ ਨੇ, ਕਈ ਥਾਵਾਂ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਵਰੂਪ ਅਗਨ ਭੇਟ ਹੋ ਰਹੇ ਨੇ, ਇਹ ਕਾਰਨ ਬਣ ਜਾਂਦਾ ਵੀ ਸ਼ੋਰਟ ਸਰਕਟ ਹੋਇਆ, ਬਿਜਲੀ ਕਾਰਨ ਹੋਇਆ, ਚਾਹੇ ਕੋਈ ਹੋਰ ਕਾਰਨ, ਇਹਦੇ ਵਿਚ ਸਾਡੀ ਢਿੱਲ ਹੈ। ਅਸੀਂ ਗੁਰੂ ਘਰ ਤਾਂ ਬਣਾ ਲੈਂਦੇ ਹਾਂ, ਪਰ ਇੱਕ ਗੁਰੂ ਘਰ ਵਾਸਤੇ ਕੋਈ ਐਸਾ ਪਹਿਰੇਦਾਰ ਨਹੀਂ ਨਿਯੁਕਤ ਕਰਦੇ ਜਿਹੜਾ ਘੱਟੋ ਘੱਟ ਰਾਤ ਨੂੰ ਉੱਥੇ ਜਾਗ ਕੇ ਪਹਿਰਾ ਦੇਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿਚ, ਤਾਂ ਜੋ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਘਟੇ, ਕੋਈ ਇਸ ਪ੍ਰਕਾਰ ਦੀ ਸਮੱਸਿਆ ਹੀ ਨਾ ਆਵੇ। पुराने समय तो मर्यादा चल दी आई, कलगी धर जी राम कर रहे ने, पहरेदार बाहर खलोते ने ते पहरा दे रहे ने।
सगरी वस्त सुचेती लाए
और सारिया वस्तुआ सुचेत होके सावधान होके कली कली वस्तु का ख्याल रखते ने।
उन्हें प्रात को जाग शनाने
तो सतगुरु जी पहर रात रेंदे अमृत वेले उठण दा मेरे साहब दा नेम सी। गुरु कलगी धर जी दा नितनेम, कलगी धर तो पहला भी जिन्ने वड्डे सतगुरु साहबान होए सारे पहर रात रेंदे अमृत वेले उठ के जाग के शनान करदे रहे। तो कलगी वाले कलगिया वाले चोजी प्रीतम पातशाह जी महाराज जी ने भी अमृत वेले उठ के स्नान पानी कीता है।
पर तैयारी मार्ग प्रस्थाने
तैयारी करके सतगुरु सच्चे पातशाह जी अयोध्या तो चल पए।
ग्राम नगर मग को उलंघते
रस्ते विच कई पिंड कई नगर आउंदे ने, उना पिंडा नूं उना नगरा नूं सतगुरु सच्चे पातशाह जी लंघदे आ रहे ने।
सने सने सुख सहत चलंते
सने सने सहजे सहजे महाराज सच्चे पातशाह जी बड़े सुख नाल बड़े ही आनंद दे नाल चलदे आ रहे ने।
हरिद्वार श्री गंगा जा
और सतगुरु जी चलदे चलदे किथे आए ने, हरिद्वार। हरिद्वार जिथे गंगा बगदी है, यो हरिद्वार है जिथे महाराज धन गुरु नानक साहब दे भी चरण पए ने। ए ओ हरिद्वार है जिथे धन गुरु अमरदास तीसरे पातशाह महाराज इक्की बेरी आए ने। तो अज महाराज गुरु कलगीधर श्री गुरु गोविंद सिंह साहब सच्चे पातशाह जी महाराज चल के हरिद्वार पहुंचे ने, जो श्री गंगा जी की नगरी है।
चल कर आए पहुंचे ता
गंगा दे कंडे दे उत्ते बड़ी सुंदर नगरी है हरिद्वार। चल के महाराज गुरु कलगीधर पातशाह जी इत्थे पहुंचे हन।
मायापुरी को महात्म
खालसा जी इत्थे हरिद्वार दे नाल ही परले पासे एक नगरी हुंदी सी, उन्हूं मायापुरी कहिंदे सी। हुण तां उह नगरी टह गई है, खंडरी नजर आउंदे ने, पर पहला वह मायापुरी नगरी सी। तो कलगीधर पातशाह जी महाराज जी उस मायापुरी जिहड़ी नगरी है उत्थे चल के आए हन।
दर्शन परसन ते सुध आत्म
ऐसा ए पवित्र स्थान मन्या जांदा हिंदू वीरां दा सोचना है के इस हरिद्वार नगरी दे दर्शन कर लिए ते आत्मा पवित्र हो जांदी है, गंगा च स्नान कर लिए ते मन ते तन पवित्र हो जांदा है। ऐसा जेड़े हिंदू वीर ने हिंदू लोक ने वह मनदे हन।
उतरे ओ सिवर गुरु को आए
कलगी धर्माराग सच्चे पातशाह जी दा डेरा इत्थे उतरिया, महाराज सच्चे पातशाह जी ने इस जगह ते उतारा कीता है।
सुन कर सिख जे उर हर खाए
जिन्हें सिख ने सुन के बड़े खुश होए बड़े प्रसन्न होए, जिन्हा जिन्हा नु पता लगा
दर्शन देख देख सुख पायो
सतगुरु जी दे दर्शन कर करके सुख पाउंदे ने, महाराज जी दे दीदार कर करके सुख प्राप्त करदे ने।
यथा शक्त कर दरब चढ़ायो
यथा शक्त सतगुरां दे चरणां विच माया भेट करदे ने, माया अर्पण करदे ने, सिख दसवंध दी माया लिया के भेट करदे ने।
अपर सेव को करी संभारन
और भी जिन्नियां सेवावां ने ओ गुरु के सिखा ने संभालिया हन।
अपर लोक पो करत निहारन
बहुत सारे सिख बहुत सारी संगत आके महाराज जी दे दर्शन कर रही है।
निसाकीन बिसराम गुसाई
रात दे समय गरीबन वाज पातशाह जी महाराज जी ने विश्राम कीता है।
प्रात उठे कर सोच सबाई
अगले दिन उठे महाराज जी ने सोच स्नान कीता है।
सुरसा पावन जल में मजे
आज सतगुरां ने स्नान गंगा दे निर्मल जल च कीता, इस भावना करके नहीं के गंगा निर्मल है, सतगुरु जी ने गंगा च स्नान कीता के गंगा नु निर्मल करना, गंगा नु पवित्र करना। आम लोग नहाउंदे ने गंगा च भी असीं पवित्र होइए, पर सतगुरु जी ने स्नान कीता ते गंगा नु पवित्र करन वास्ते, क्योंकि गंगा दे पानी दे विच भी पाप कर्मां दे पापियां दी मैल आके निवृत हो जांदी है। उस मैल नूं मेरे सतगुरां दे चरण धोंदे ने, तीर्थ भी ने। गुरु ग्रंथ साहिब दा वचन है जिन्ने तीर्थ ने ना ਇਹ ਵੀ ਸਾਧੂ ਪੁਰਖਾਂ ਦੇ ਚਰਨਾਂ ਦੀ ਧੂੜੀ ਲੋਚਦੇ ਨੇ ਕਿ ਸਾਧੂਆਂ ਦੇ ਚਰਨ ਸਾਡੇ ਚ ਪੈਣ ਤੇ ਅਸੀਂ ਪਵਿੱਤਰ ਹੋ ਜਾਈਏ। ਉਹ ਕਲਗੀਧਰ ਪਾਤਸ਼ਾਹ ਜੀ ਨੇ ਗੰਗਾ ਦੇ ਨਿਰਮਲ ਤੇ ਪਵਿੱਤਰ ਜਲ ਚ ਇਸ਼ਨਾਨ ਕੀਤਾ ਹੈ।
ਜਿਸ ਪਰਸੇ ਸਭ ਕੇ ਅੱਗ ਭਜੈ,
ਐਸਾ ਹੈ ਗੰਗਾ ਦਾ ਨਿਰਮਲ ਸ਼ਿਆਮਲ ਜਲ ਕਿ ਜਿਸ ਦੇ ਪਰਸਦਿਆਂ ਸਾਰੇ ਅੱਗ ਨਾਸ ਹੋ ਜਾਂਦੇ ਨੇ।
ਕਹਿ ਮੈਂ ਮਾਤਬ ਲੋ ਦਿਜਿਆਏ,
ਕਹਿੰਦੇ ਇਨੇ ਨੂੰ ਬ੍ਰਾਹਮਣ ਆਦਿਕ ਵੀ ਆ ਪਹੁੰਚੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ।
ਜਾਚਿਤ ਪਏ ਗਰਭ ਸਮੁਦਾਏ,
ਉਹ ਆ ਕੇ ਦਾਨ ਮੰਗਣ ਲੱਗੇ। ਕਹਿੰਦੇ ਮਹਾਰਾਜ ਸਾਡੀ ਝੋਲੀ ਚ ਦਾਨ ਪਾਓ। ਉਨ੍ਹਾਂ ਵੇਖਿਆ ਵੀ ਬੜੇ ਪ੍ਰਤਾਪੀ ਪੁਰਖ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਦਾਨ ਮੰਗਣ ਵਾਸਤੇ ਆ ਗਏ।
ਨਿਤਸ ਗੁਰੂ ਜਬ ਬਾਹਰ ਬੈਸੇ,
ਜਦੋਂ ਸਤਿਗੁਰੂ ਜੀ ਗੰਗਾ ਦੇ ਜਲ ਚੋਂ ਬਾਹਰ ਆ ਕੇ ਬੈਠੇ, ਦੀਵਾਨ ਸਜਾਇਆ।
ਦੀਨਸ ਧਨ ਲੈ ਆਨੰਦ ਜੈਸੇ,
ਜਿੰਨੇ ਬ੍ਰਾਹਮਣ ਬ੍ਰਾਹਮਣਾਂ ਤੋਂ ਇਲਾਵਾ ਹੋਰ ਵੀ ਜਿਹੜੇ ਮੰਗਤੇ ਸਨ, ਜਿਨ੍ਹਾਂ ਨੇ ਆ ਕੇ ਜੋ ਮੰਗਿਆ ਸਤਿਗੁਰਾਂ ਨੇ ਸਾਰਿਆਂ ਦੀਆਂ ਝੋਲੀਆਂ ਧਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰੀਆਂ ਹਨ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ।
ਕਰਿਓ ਕੂਚ ਪੁਨ ਪੰਥ ਸਿਧਾਏ,
ਫਿਰ ਸਤਿਗੁਰੂ ਜੀ ਨੇ ਇੱਥੋਂ ਕੂਚ ਕੀਤਾ ਤੇ ਚੱਲ ਪਏ ਨੇ।
ਦੋਏ ਮੰਜ਼ਲ ਕਰ ਪਹੁੰਚੇ ਤਾਂ,
ਦੋ ਮੰਜ਼ਲਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ।
ਸੂਰਜ ਸੁਤਾ ਪ੍ਰਵਾਹਤ ਜਾਂ,
ਜਿੱਥੇ ਸੂਰਜ ਦੀ ਲੜਕੀ ਯਾਨੀ ਕਿ ਜਮਨਾ ਵਗਦੀ ਹੈ, ਜਮਨਾ ਜਿੱਥੇ ਵਹਿੰਦੀ ਆ ਉੱਥੇ ਪਹੁੰਚੇ ਨੇ।
ਕਰ ਇਸ਼ਨਾਨ ਤਰਨੀ ਚੜ ਚਾਲੇ,
ਜਮਨਾ ਚ ਵੀ ਸਤਿਗੁਰਾਂ ਇਸ਼ਨਾਨ ਕੀਤਾ ਤੇ ਫਿਰ ਜਮਨਾ ਦੇ ਪਾਣੀ ਨੂੰ ਕਿਸ਼ਤੀ ਤੇ ਬੈਠ ਕੇ ਪਾਰ ਕੀਤਾ।
ਸ਼ਿਆਮਲ ਜਲ ਅਵ ਲੋਕ ਵਿਸਾਲੇ,
ਬੜਾ ਸੋਹਣਾ ਸ਼ਿਆਮਲ ਜਲ, ਕਿਉਂਕਿ ਜਮਨਾ ਦਾ ਪਾਣੀ ਖਾਲਸਾ ਜੀ ਕਾਲੇ ਰੰਗ ਦੀ ਭਾਅ ਮਾਰਦਾ, ਗੰਗਾ ਦਾ ਪਾਣੀ ਉਹ ਸਵੇਤ ਤਰਨੀ ਹੈ, ਉਹਦੇ ਵਿਚ ਚਿੱਟੇ ਰੰਗ ਦਾ ਜਲ ਹੈ। ਉਹ ਜਮਨਾ ਦਾ ਪਾਣੀ ਕਹਿੰਦੇ ਸ਼ਿਆਮਲ ਵਰਨ ਪਾਣੀ ਹੈ।
ਜਬ ਉਰਾਰ ਉਤਰੇ ਗੋਰੇ ਆਏ,
ਜਮਨਾ ਪਾਰ ਕਰਕੇ ਉਰਲੇ ਪਾਸੇ ਸਤਿਗੁਰੂ ਜੀ ਉਤਰੇ।
ਸੰਗੀ ਪਹੁੰਚੇ ਤਬ ਸਮੁਦਾਏ,
ਇੰਨੇ ਨੂੰ ਪਿੱਛੋਂ ਪਿੱਛੋਂ ਸਤਿਗੁਰਾਂ ਦੇ ਜਿੰਨੇ ਸੰਗੀ ਸੀ ਬਹੀਰ ਸੀ ਉਹ ਵੀ ਆ ਪਹੁੰਚੇ।
ਹੋਏ ਅਸਵਾਰ ਚਲਨ ਜਬ ਲਾਗੇ,
ਜਦੋਂ ਸਤਿਗੁਰੂ ਜੀ ਸਵਾਰ ਹੋ ਕੇ ਚੱਲਣ ਲੱਗੇ,
ਪੰਥ ਬਹੀਰ ਪਿਆਨੋ ਆ ਗਏ।
ਮਹਾਰਾਜ ਜੀ ਨੇ ਆਖਿਆ ਸਾਰੇ ਬਹੀਰ ਨੂੰ, ਭਾਈ ਛੇਤੀ ਨਾਲ ਪੈਂਡਾ ਤੈਅ ਕਰਕੇ ਅੱਗੇ ਚੱਲੋ।
ਤਬੇ ਪਿਤਾ ਕੇ ਆਏ ਸੰਦੇਸੇ,
ਜਦੋਂ ਸਤਿਗੁਰਾਂ ਨੇ ਜਮਨਾ ਪਾਰ ਕੀਤੀ ਤੇ ਇੱਥੇ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ, ਉਹ ਦੁਬਾਰਾ ਸੁਨੇਹਾ ਮਹਾਰਾਜ ਜੀ ਕੋਲ ਪਹੁੰਚਿਆ।
ਭੇਜੇ ਜਬ ਦਿੱਲੀ ਸੋ ਪਰਵੇਸ਼ੇ,
ਇਹ ਸੁਨੇਹਾ ਮਹਾਰਾਜ ਜੀ ਨੇ ਉਦੋਂ ਭੇਜਿਆ ਸੀ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਚ ਪ੍ਰਵੇਸ਼ ਕੀਤਾ।
ਤੁਮ ਕੋ ਆਵਤ ਲੱਗੀ ਆਵਾਰੀ,
ਮਹਾਰਾਜ ਜੀ ਕਹਿੰਦੇ ਗੋਬਿੰਦ ਰਾਏ ਜੀ ਤੁਹਾਨੂੰ ਆਉਂਦਿਆਂ ਦੇਰੀ ਲੱਗੀ ਹੈ।
ਰਹੇ ਪ੍ਰਤੀਖਤ ਕਿਤਕੇ ਆਧਾਰੀ,
ਅਸੀਂ ਕਾਫੀ ਸਮਾਂ ਤੁਹਾਡੀ ਉਡੀਕ ਕੀਤੀ ਹੈ ਤੁਹਾਡੇ ਆਉਣ ਦੀ।
ਹਮ ਅਬ ਤੁਰ ਕੇ ਸ਼ਰ ਸਿਰ ਹੋਏ,
ਅਸੀਂ ਹੁਣ ਔਰੰਗਜ਼ੇਬ ਕੋਲ ਚੱਲੇ ਹਾਂ, ਬਾਦਸ਼ਾਹ ਦੇ ਕੋਲ ਚੱਲੇ ਹਾਂ।
ਤਜੇ ਸ਼ਰੀਰ ਲਖੇ ਸਭ ਕੋਏ,
ਉੱਥੇ ਜਾ ਕੇ ਅਸੀਂ ਆਪਣਾ ਸ਼ਰੀਰ ਤਜ ਦੇਣਾ, ਤਿਆਗ ਦੇਣਾ ਹੈ।
ਨਹੀਂ ਆਨੰਦਪੁਰ ਕਰੋ ਪਿਆਨਾ,
ਹੇ ਗੋਬਿੰਦ ਰਾਏ ਜੀ ਤੁਸੀਂ ਹਲੇ ਆਨੰਦਪੁਰ ਸਾਹਿਬ ਨਾ ਜਾਓ, ਤੁਸੀਂ ਹਲੇ ਆਨੰਦਪੁਰ ਸਾਹਿਬ ਨਹੀਂ ਜਾਣਾ।
ਇੱਕ ਗ੍ਰਾਮ ਲਖਨੋਰ ਸਥਾਨਾ,
ਜਦੋਂ ਤੁਸੀਂ ਜਾਣਾ ਤੇ ਰਸਤੇ ਦੇ ਵਿਚ ਹੀ ਇੱਕ ਨਗਰ ਹੈ ਲਖਨੌਰ ਸਾਹਿਬ, ਅੰਬਾਲੇ ਦੇ ਨੇੜੇ। ਮਹਾਰਾਜ ਨੌਵੇਂ ਪਾਤਸ਼ਾਹ ਨੇ ਕਿਹਾ ਵੀ ਰਸਤੇ ਵਿਚ ਉਹ ਨਗਰ ਹੈ, ਸ੍ਰੀ ਲਖਨੌਰ ਸਾਹਿਬ ਨਗਰ ਹੈ।
ਤੈ ਮਸੰਦ ਜੇਠਾ ਇੱਕ ਪਾਸੇ,
ਇੱਕ ਭਾਈ ਜੇਠੇ ਨਾਂ ਦਾ ਮਸੰਦ ਰਹਿੰਦਾ ਲਖਨੌਰ ਸਾਹਿਬ ਦੇ ਵਿਚ।
ਇਸ ਆਵਾਸ ਮੈਂ ਕਰੋ ਨਿਵਾਸ,
ਉਹਦੇ ਘਰ ਜਾ ਕੇ ਨਿਵਾਸ ਕਰੋ, ਭਾਈ ਜੇਠੇ ਦੇ ਘਰ ਦੇ ਵਿਚ ਰਹਿਣਾ ਕਰੋ।
ਹੁਣ ਸੁਧ ਪੱਠੇ ਤੁਮਾਰੇ ਪਾਸ,
ਅਸੀਂ ਫਿਰ ਦੁਬਾਰਾ ਤੁਹਾਡੇ ਕੋਲ ਖਬਰ ਭੇਜਾਂਗੇ। ਜਦੋਂ ਤੱਕ ਅਸੀਂ ਦੁਬਾਰਾ ਕੋਈ ਸੁਨੇਹਾ ਨਹੀਂ ਭੇਜਦੇ, ਉਦੋਂ ਤੱਕ ਤੁਸੀਂ ਲਖਨੌਰ ਸਾਹਿਬ ਹੀ ਰਹਿਣਾ ਹੈ।
ਤਬ ਆਨੰਦਪੁਰ ਕਰੋ ਨਿਵਾਸ।
ਜਦੋਂ ਅਸੀਂ ਚਿੱਠੀ ਦੁਬਾਰਾ ਭੇਜੀਏ ਫਿਰ ਤੁਸੀਂ ਆਨੰਦਪੁਰ ਸਾਹਿਬ ਚ ਨਿਵਾਸ ਕਰਨਾ।
ਤਾਵਤ ਬਸੋ ਗ੍ਰਾਮ ਤਿਸ ਮਾਈ।
ਉਦੋਂ ਤੱਕ ਤੁਸੀਂ ਆਨੰਦਪੁਰ ਸਾਹਿਬ ਨਹੀਂ ਜਾਣਾ, ਉਦੋਂ ਤੱਕ ਤੁਸੀਂ ਲਖਨੌਰ ਸਾਹਿਬ ਹੀ ਰਹਿਣਾ ਹੈ।
ਆਗੇ ਗਮਨ ਕਰੋ ਕਿਮਨਾਈ।
ਅੱਗੇ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਅਸੀਂ ਦੁਬਾਰਾ ਚਿੱਠੀ ਨਾ ਭੇਜੀਏ।
ਸੁਨ ਨਾਨਕੀ ਮਨ ਬਿਸਮਾਈ।
ਜਦੋਂ ਇਹ ਚਿੱਠੀ ਆਈ ਨਾ ਨੌਵੇਂ ਪਾਤਸ਼ਾਹ ਜੀ ਦੀ ਮਾਤਾ ਨਾਨਕੀ ਨੇ ਸੁਣੀ ਤੇ ਮਾਤਾ ਜੀ ਬੜੇ ਹੈਰਾਨ ਹੋਏ।
ਗੁਜਰੀ ਦ੍ਰਿਗ ਆਸੂ ਟਾਰੇ ਆਏ।
ਮਾਤਾ ਗੁਜਰੀ ਜੀ ਦੀਆਂ ਵੀ ਅੱਖਾਂ ਭਰ ਆਈਆਂ, ਨੇਤਰ ਭਰ ਆਏ ਜਦੋਂ ਨੌਵੇਂ ਪਾਤਸ਼ਾਹ ਜੀ ਦੀ ਇਹ ਚਿੱਠੀ ਸੁਣੀ।
ਸੰਕਟ ਵੱਡੋ ਪਾਏ ਪਰ ਸਵਾਸਾ।
ਬੜਾ ਵੱਡਾ ਭਾਰੀ ਡਾਢਾ ਸੰਕਟ ਪ੍ਰਾਪਤ ਕੀਤਾ ਤੇ ਵੱਡੇ ਹੋਕੇ ਭਰਦੇ ਨੇ।
ਬਿਨ ਸੇ ਤੂਰਨ ਉਤੋਂ ਹੁਲਾਸਾ।
ਤਾਂ ਖੁਸ਼ੀ ਸੀ ਵੀ ਜਾ ਕੇ ਅਸੀਂ ਨੌਵੇਂ ਪਾਤਸ਼ਾਹ ਨੂੰ ਮਿਲਾਂਗੇ, ਪਰ ਜਦੋਂ ਪਤਾ ਲੱਗਾ ਵੀ ਉਹ ਤਾਂ ਦਿੱਲੀ ਨੂੰ ਚਲੇ ਗਏ ਨੇ, ਉਹ ਮਾਤਾ ਜੀ ਦੇ ਮਨ ਦੀ ਖੁਸ਼ੀ ਚਲੀ ਗਈ।
ਉਹਨ ਬੁਝਿਓ ਸਿੱਖ ਕਿਮ ਇਹ ਹੋਵਾ।
ਫਿਰ ਮਹਾਰਾਜ ਜੀ ਪੁੱਛਣ ਲੱਗੇ, ਮਾਤਾ ਜੀ ਹੁਣੀ ਉਹ ਸਿੱਖ ਨੂੰ ਪੁੱਛਣ ਲੱਗੇ ਜਿਹੜਾ ਚਿੱਠੀ ਲਿਆਇਆ ਸੀ। ਕਹਿੰਦੇ ਸਿੱਖਾਂ ਦੱਸ ਵੀ ਇਹ ਕਿੱਦਾਂ ਹੋਇਆ।
ਕਿਸ ਵਿਦ ਮੈਂ ਸਤਿਗੁਰ ਕੋ ਜੋਆ।
ਕਿਸ ਤਰ੍ਹਾਂ ਸਤਿਗੁਰੂ ਜੀ ਨੂੰ ਵੇਖ ਕੇ ਆਇਆ, ਕਿੱਥੇ ਛੱਡ ਕੇ ਆਇਆ।
ਸਰਬ ਬਿਰਤਾਂਤ ਸੁਣਾਵੋ ਹਮੇ।
ਸਾਨੂੰ ਸਾਰਾ ਬਿਰਤਾਂਤ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸੁਣਾਣਾ ਕਰ।
ਦਰਸ਼ਨ ਕਰ ਤਿਆਗੇ ਕੈ ਸਮੇ।
ਉਹਨਾਂ ਦੇ ਦਰਸ਼ਨ ਕਰਕੇ ਕਿਹੜੀ ਜਗ੍ਹਾ ਤੂੰ ਉਹਨਾਂ ਨੂੰ ਛੱਡ ਕੇ ਆਇਆ ਹੈ।
ਜੁਗ ਮਾਤਾ ਸੁਤ ਟਿਗ ਹੋਏ ਤੀਨੋ।
ਦੋਨੋ ਮਾਤਾ ਤੇ ਮਾਤਾ ਨਾਨਕ ਕੀ ਜੀ, ਮਾਤਾ ਗੁਜਰੀ ਜੀ ਔਰ ਕਲਗੀ ਧਰ ਜੀ ਤਿੰਨੇ ਪੁੱਛਦੇ ਨੇ ਸਿੱਖ ਨੂੰ।
ਸਿੱਖ ਨੇ ਛੋਰ ਪ੍ਰਸੰਗ ਕਹਿ ਦੀਨੋ।
ਫਿਰ ਉਸ ਸਿੱਖ ਨੇ ਸਾਰਾ ਪ੍ਰਸੰਗ ਸੁਣਾਇਆ ਮਹਾਰਾਜ ਜੀ ਨੂੰ, ਕਹਿਣ ਲੱਗਾ
ਜਿਵੇਂ ਕਸ਼ਮੀਰ ਬਿਪਰ ਗਨ ਆਏ।
ਜਿਵੇਂ ਕਸ਼ਮੀਰ ਦੇ ਬ੍ਰਾਹਮਣ ਆਏ ਸੀ ਗੁਰੂ ਨੌਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲਈ।
ਐਦੀ ਜਿਮ ਤੁਰ ਕੇਸ਼ ਪਠਾਏ।
ਜਿਵੇਂ ਔਰੰਗਜ਼ੇਬ ਨੇ ਐਦੀ ਭੇਜੇ ਸਨ ਨੌਵੇਂ ਪਾਤਸ਼ਾਹ ਨੂੰ ਸੱਦਣ ਲਈ, ਬੁਲਾਉਣ ਲਈ।
ਸੈਫਾ ਬਾਦ ਚੁਮਾਸਾ ਪਾਸੇ।
ਸਤਿਗੁਰੂ ਦੀ ਐਦੀਆਂ ਦਾ ਐਦਨਾਮਾ ਲੈ ਕੇ ਚੱਲੇ ਤੇ ਸੈਫਾਬਾਦ ਵਿਖੇ ਆ ਕੇ ਮਹਾਰਾਜ ਜੀ ਨੇ ਚੁਮਾਸਾ ਬਤੀਤ ਕੀਤਾ।
ਫੋਜਤ ਫੋਜ ਫਿਰੀ ਚੋਂ ਪਾਸੇ।
ਤੁਰਕਾਂ ਦੀਆਂ ਫੌਜਾਂ ਮਹਾਰਾਜ ਜੀ ਨੂੰ ਸਾਰੇ ਪਾਸੇ ਲੱਭਦੀਆਂ ਫਿਰਦੀਆਂ ਸਨ।
ਆਪ ਆਗਰੇ ਕੋ ਪੁੰਨ ਗਏ।
ਉਥੋਂ ਮਹਾਰਾਜ ਜੀ ਅੱਗੇ ਆਗਰੇ ਨੂੰ ਆਪ ਚੱਲ ਕੇ ਗਏ।
ਤੁਰਕਨ ਕੇ ਬਸ ਤੈ ਠਾਂ ਪਏ।
ਆਗਰੇ ਜਾ ਕੇ ਮਹਾਰਾਜ ਜੀ ਨੇ ਗ੍ਰਿਫਤਾਰੀ ਆਪ ਹੀ ਦਿੱਤੀ, ਉਹਨਾਂ ਨੇ ਨਹੀਂ ਗ੍ਰਿਫਤਾਰ ਕੀਤਾ। ਉਹ ਤਾਂ ਲੱਭਦੇ ਫਿਰਦੇ ਸੀ, ਆਪ ਹੀ ਨੌਵੇਂ ਪਾਤਸ਼ਾਹ ਨੇ ਖੇਡ ਬਣਾਈ ਤੇ ਗ੍ਰਿਫਤਾਰ ਹੋਏ।
ਦਿੱਲੀ ਤੇ ਵੱਡ ਚਮੂ ਚੜਾਈ।
ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਨੂੰ ਆਗਰੇ ਤੋਂ ਦਿੱਲੀ ਲਿਆਉਣ ਵਾਸਤੇ 12,500 ਫੌਜ ਦਾ ਜਥਾ ਭੇਜਿਆ।
ਅਦਤ ਸੁਚੇਤੀ ਕਰ ਲੈ ਆਈ।
ਬੜੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਤਿਗੁਰੂ ਜੀ ਨੂੰ ਲੈ ਕੇ ਆਏ।
ਮੁਖ ਪ੍ਰਸੰਨ ਮੁਝ ਸੰਗ ਬਖਾਨਾ।
ਜਦੋਂ ਸਤਿਗੁਰੂ ਜੀ ਨੇ ਮੈਨੂੰ ਇਹ ਚਿੱਠੀ ਦੇ ਕੇ ਭੇਜਿਆ ਉਦੋਂ ਸਤਿਗੁਰੂ ਬੜੇ ਪ੍ਰਸੰਨ ਸਨ।
ਮਗ ਮੈਂ ਮਿਲੋ ਜਾਏ ਕਿਸ ਥਾਨਾ।
ਮਹਾਰਾਜ ਜੀ ਨੇ ਕਿਹਾ ਸੀ ਵੀ ਰਸਤੇ ਚ ਹੀ ਹੋਣਗੇ ਗੋਬਿੰਦ ਰਾਏ ਜੀ, ਤੇ ਰਸਤੇ ਚ ਉਹਨਾਂ ਨੂੰ ਜਾ ਕੇ ਮਿਲ ਕੇ ਸਾਡੀ ਚਿੱਠੀ ਦੇਣਾ।
ਨਹੀਂ ਪੱਤਰਕਾ ਲਿਖਵੇ ਪਈ।
ਮਹਾਰਾਜ ਜੀ ਸੁਨੇਹਾ ਹੀ ਭੇਜਿਆ, ਉਹ ਚਿੱਠੀ ਲਿਖ ਕੇ ਭੇਜ ਨਹੀਂ ਸਕੇ।
ਬਾਕਨ ਸਾਥ ਖਬਰ ਪਟ ਗਈ।
ਬਚਨਾਂ ਦੇ ਨਾਲ ਹੀ ਇਹ ਜ਼ੁਬਾਨੀ ਮਹਾਰਾਜ ਜੀ ਨੇ ਸਾਨੂੰ ਕਹਿ ਕੇ ਭੇਜਿਆ, ਚਿੱਠੀ ਨਹੀਂ ਭੇਜ ਸਕੇ।
ਸਾਸੂ ਨੁਖਾ ਚਿੰਤ ਬਸ ਪਾਰੀ।
ਜਦੋਂ ਉਸ ਵਕਤ
ਸਾਸੂ ਨੁਖਾ ਚਿੰਤ ਬਸ ਪਾਰੀ।
ਜਦੋਂ ਸੱਸ ਨੂੰ ਦੋਵਾਂ ਨੇ ਇਹ ਗੱਲ ਸੁਣੀ, ਸੁਣ ਕੇ ਬੜੇ ਚਿੰਤਾ ਤੁਰ ਹੋਏ।
ਏ ਪ੍ਰਭੂ ਕਹਾਂ ਕਰੀ ਗਤ ਨਿਆਰੀ।
ਏ ਰੱਬ ਜੀ, ਪ੍ਰਭੂ ਜੀ, ਇਹ ਕਿਸ ਤਰ੍ਹਾਂ ਦੀ ਖੇਡ ਵਰਤਾਈ ਹੈ।
ਫਟਕ ਰਹੀ ਨੈ ਚਲ ਬੋਚਾ।
ਹੁਣ ਤਾਂ ਤੁਰਨ ਨੂੰ ਚਿੱਤ ਨਹੀਂ ਕਰਦਾ, ਇਹੋ ਜਿਹਾ ਮਨ ਉਦਾਸ ਹੋਇਆ।
ਮਨ ਬੁੱਢਿਓ ਬੜ ਕਸ਼ਟ ਪ੍ਰਵਾਹ।
ਮਨ ਡੋਬੀ ਗਿਆ ਮਾਨੋ ਬੜੇ ਵੱਡੇ ਕਸ਼ਟ ਦੇ ਪ੍ਰਵਾਹ ਵਿੱਚ।
ਹੁਣ ਸਿੱਖ ਕਹਿ ਬਹੁ ਵਿਦ ਸਮਝਾਈ।
ਸਿੱਖ ਨੇ ਬਹੁ ਵਾਰੀ ਕਹਿ ਕੇ ਸਮਝਾਇਆ ਮਾਤਾ ਜੀ ਨੂੰ।
ਹਿਮ ਤੁਮ ਕੋ ਅਬ ਨੈ ਬਨ ਆਈ।
माता जी इस तरह हुण तुहानू नहीं करना बनाउंदा।
गुरु आप ही कारण कीन,
सतगुरु जी ने आप ही सारा कारण रचिया, उन्हां दी ये सारी लीला रची हुई है।
तुमको हुक्म जथा विद दीन,
जिवें सतगुरु जी ने तुहानू हुक्म दिता आग्या दिती है,
करो उतायल बिलम न लावो,
तुसी उसे तरह करो देरी ना करो,
पहुंचो तिसी ग्राम थिर थावो,
और जिन्ना छेती हो सके पहुंचो लखनौर साहब, नौवे पातशाह दा हुक्म है।
साहेब जादे को प्रतपालो,
और साहेब जादे गुरु कलगी धर दी प्रतपालना करो,
गुर स्वरूप नितैने निहारो,
और इन्हां नूं ही गुरु दा स्वरूप करके इन्हां दे दर्शन करो।
बहुत बार ता गीत बखानी,
एदां सिख ने बहुत मेरी बेनतियां कीतियां,
करे न चिंता शोक महानी,
माता जी चिंता ना करो, पर मन च शोक है, जदों सुनिया भी नौवे पातशाह कहंदे असीं शहीदी देनी है, तो सुन के माता जी दा मन बड़ा दुखी है।
सो सिख लैके संग पियाने,
कहंदे ओ सिख नूं अपने नाल ही लैके चल पए,
पंत उलंग पहुंच तिस थाने,
सारा पेंडा तय करके महाराज सच्चे पातशाह जी दे समेत उसे स्थान ते,
इस मसंद तारे उतरे जाई,
ये जेड़ा मसंद सी भाई जेठा लखनौर साहब दा रहण वाला इत्थे आण के उतरे ने। खालसा जी लखनौर साहब महाराज जी दा नानका पिंड भी सी, धन गुरु कलगी धर जी का नानका पिंड भी सी, इस करके महाराज जी का इतने सेवादार भी रहिंदा सी भाई जेठा मसंद, ओदे घर महाराज जी आए हन।
आनंदपुर साहब वस्त पठाई,
आनंदपुर साहब जेड़ा साजो समान सी आनंदपुर साहब भेज दिता, आप इथे टिक गए ने।
वाहन आद सकल ले नाल,
जिन्ने वाहन आदक सन सारे नाल लैके,
गमने गुरमा तुल जो कृपाल,
बाबा कृपाल चंद जी जेड़ा समान सी ना सारा घोड़े होर वादू दा समान आनंदपुर साहब लै गए, केवल कलगी धर जी ते माता गुजरी जी ते माता नानकी जी लखनौर साहब रहे,
सास नुका दोनों तब रही,
दोवे सास नूं इथे रहे हन,
पुत जुत जिम जाने को नहीं,
इस तरह रहे ने भी पुत्र समेत अलोप होके, इथे जेड़ा समा कटिया वो कोई समय लिए गुप्त कटिया, महाराज जी ने भी किते औरंगजेब सानू कमजोर करन वास्ते गुरु कलगी धर जी नूं पकड़न दा यतन ना करे, इस करके महाराज सच्चे पातशाह जी ने पहला ही लीला वरता दिती कि लखनौर साहब महाराज दसवें पातशाह जी कुछ समय लिए गुप्ती रहे।
पग बंधन जेठा कर प्रीत,
भाई जेठे ने बड़ी प्रीत कीती सतगुरां दे नाल,
सेवत सर्व रीत कर नीत,
बड़ी सेवा टहल कीती है माता जी होना दी सतगुरु जी दी,
नै को जान सके हो इत दे,
इथे बहुतियां नूं पता नहीं लगा कि सतगुरु जी इथे उतरे होए ने।
मिल बालन मैं खिलत हमेश,
बच्चियां नाल मिलके महाराज सच्चे पातशाह जी खेड़ दे
दिन प्रत बदे शरीर विशाले,
दिन प्रतिदिन सतगुरां दा शरीर बद रहा। लखनौर साहब नेड़े तेड़े महाराज जी दे होर स्थान ने, गुरुद्वारा मरदो साहब, गुरुद्वारा भानो खेड़ी साहब जिनू गेंद सर भी कहंदे ने, इत्थे महाराज दसवें पातशाह लीला करदे। लखनौर साहब अज भी माता जी होणा दे माता गुजरी जी दीआं परातां पईआं होईआं जिहदे च माता जी आटा गुन्नदे सी, ते बड़ा सुंदर पलंगा है जिहदे ते साहिब जी बिराजदे सन, ओह भी लखनौर साहब ओह यादगार निशानियां अंबाले दे नेड़े आ लखनौर साहब अज भी संभाल के रखियां होईआं। तो सतगुरु जी इथे बाल लीला कर दे ते शरीर बद रहा।
शत्रुन कने करन जो काले,
सतगुरु जिन्हां ने बड़े दुश्मनां दे घरां नूं घालना खत्म करना है।
और कथा बस बे लखनौर,
लखनौर साहब दी जिहड़ी होर कथा है कि जिवें सतगुरां ने इथे निवास कीता है,
कहो फेर जो अवसर ठोर,
भाई साहब कहंदे फिर अगे समा आएगा वो कथा फिर कहांगा,
अब दिल्ली मैं गुर की कथा,
हुण तुसी ओ कथा सुनो दिल्ली विच, क्योंकि उत्थे कथा छड के आए ने जिथे हवेली च महाराज जी ने निवास कीता, उथो अगे दी जेड़ी कथा दिल्ली दी धन गुरु तेग बहादुर साहब दी ओ सुनो।
सुनो गुरु सिख वर्णो जता,
हे गुरु के सिखो मैं वर्णन करदा जिवें तुसी सुनो,
सैन समेत जबै चले आए,
जदों आगरे तो फौजां दे समेत धन गुरु तेग बहादुर साहब जी नूं नाल लैके औरंगे दी फौज दिल्ली आई,
देखन हेत ब्रिंद उमडाए,
बड़े सिख उमड उमड के आए महाराज जी नूं वेखण वास्ते, ते जिवें उस प्रेत वाली हवेली च महाराज जी दा उतारा करवाया ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।